ਛਤਰ ਤਖਤ ਦੇ ਮਾਲਕ ਸਤਿਗੁਰੂ ਜਾਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜਿੱਥੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉੱਥੇ ਪਾਵਨ ਜੋ ਮੁੱਖ ਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਅੱਜ ਇਸ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਦੀਵਾਨ ਹਾਲ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਟੈਲੀਵਿਜ਼ਨ ਦੇ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਹੋ। ਅੱਜ ਦਾ ਜੋ ਪਾਵਨ ਮੁੱਖ ਵਾਕ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਣ ਕੀਤਾ ਹੋਇਆ ਸੁਰਠ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਕੋਈ ਸਰੂਪ ਨਹੀਂ ਹੈ, ਕੋਈ ਚਿੱਤਰ ਨਹੀਂ ਹੈ। ਅੱਜ ਤੱਕ ਕੋਈ ਪਰਮਾਤਮਾ ਦੀ ਤਸਵੀਰ ਨਹੀਂ ਬਣਾ ਸਕਿਆ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭ ਭਿੰਨ। ਪਰਮਾਤਮਾ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਹੈ, ਪਰ ਸਤਿਗੁਰੂ ਸਾਹਿਬਾਨ ਜੀ ਨੇ ਸਭ ਤੋਂ ਖੂਬਸੂਰਤ ਜੋ ਉਸਦਾ ਚਿੱਤਰ ਸ਼ਬਦ ਚਿੱਤਰ ਬਣਾਏ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ। ਜਦ ਵੀ ਆਪਾਂ ਗੁਰਬਾਣੀ ਦੀ ਅਰੰਭਤਾ ਕਰਦੇ ਹਾਂ, ਨਿਤਨੇਮ ਦੀ ਅਰੰਭਤਾ ਕਰਦੇ ਹਾਂ, ਸਤਿਗੁਰੂ ਜੀ ਦੀ ਜੋ ਪ੍ਰਥਮ ਬਚਨ ਮੂਲ ਮੰਤਰ ਦੇ ਰੂਪ ਵਿੱਚ ਅੰਕਿਤ ਨੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸਾਹਿਬਹੰ ਗੁਰ ਪ੍ਰਸਾਦ, ਇਹ ਵਾਹਿਗੁਰੂ ਜੀ ਦਾ ਬੜਾ ਅਨੂਠਾ ਸ਼ਬਦ ਚਿੱਤਰ ਹੈ। ਇਹਦੇ ਚੋਂ ਵਾਹਿਗੁਰੂ ਜੀ ਦੀ ਅਸੀਂ ਦੀਦਾਰ ਕਰ ਸਕਦੇ ਹਾਂ। वाहिगुरु जी के उस स्वरूप में बयान दिया। गुरु साहबां ने एक वाहिगुरु जी का गुण दसिया कि वाहिगुरु निर्वैर है, उसका किसी नाल कोई वैर नहीं है। परमात्मा के नां ते साडे मन च बड़े भरम भुलेखे ने, जिंदगी अंदर जो कुछ असी करते हैं उसका लेखा जोखा तो सानू देना पैना। गुरबाणी यह गल कहती है कि जो असी कर्म करांगे वो फल सानू भुगतना पैना है। परमात्मा ने जिंदगी दित्ती कुछ कर्म करन दे लई, पूर्वले कर्मां करके कई बार असी कहिंदे जिंदगी मिली जी, साडे पिछले जन्म के कोई बड़े वड्डे पाक संसार में जिंदगी मिली है। सवाल है कि वह पिछले किहड़े जन्म असी चंगे कर्म किए सी तां जिंदगी मिली है, साडे को कोई उत्तर नहीं है। दरअसल यह वाहिगुरु जी की बख्शिश है, यह चंगे कर्म करन दे लई वाहिगुरु जी ने जिंदगी दित्ती है। मनुख जिंदगी अंदर जो कर्म करेगा, गुरबाणी यह गल कहती जिहा बीजा सो लुणै करमा संदड़ा खेत, जो कर्म असी करांगे उहदा दुख सुख सानू भोगना पैना है। लेकिन जो किए हुए कर्मां चों सानू दुख मिलता है, असी पता की कहने परमात्मा ने बड़ा जुल्म किया साडे ते, परमात्मा ने पता नहीं की वैर कमाया साडे नाल, परमात्मा ने सानू भुला ही दिता है, परमात्मा ते साडी सुनदा ही नहीं है। इहो जी शब्दावली असीं परमात्मा दे प्रति वरतदे हां। ते कुछ धर्म की दुनिया च लोगों ने भी परमात्मा नूं बड़ा डौणा जिहा बना के पेश किया कि परमात्मा तुहानू सजा देवेगा, परमात्मा तुहानू नरकां च साड़ेगा, इहो जी शब्दावली वरती जाती है। लेकिन गुरबाणी ने परमात्मा का स्वरूप दसिया, सुभा दसिया कि परमात्मा का सुभा है किहो जिहा। परमात्मा तो बड़ा मिठ बोलड़ा है, परमात्मा तो बड़ा दयालु है, परमात्मा का किसी नाल कोई वैर नहीं, वह निरवैर है। अपना बचन पढ़ते कि वाहिगुरु निरवैर है, वह किसी नाल कोई वैर नहीं है, वह किसी को दुख नहीं देना चाहता ना दिता है। अज का जो पवित्र पावन शब्द है इस अंदर परमात्मा का सुभा अंकित किया है। वाहिगुरु जी ने सानू मनुखा दी दे के जगत अंदर भेजे और बड़ी वड्डी ड्यूटी दिती। मनुख होना एक बहुत वड्डा रुतबा है, बहुत वड्डी पदवी है। यह गल वक्री कि हर मनुख को मनुख की पदवी का एहसास नहीं है कि जिम्मेवारी की है। मनुख तो सोचता कि खाना पीना मौज मेला मजना ही जिंदगी है, बहुता धन इकट्ठा कर लो रुतबा लै लो यही जिंदगी है। वाहिगुरु जी ने मनुख को अपना नुमाइंदा बना के धरती पर भेजे है। इस धरती की संभाल मनुख ने करनी है, चंगे समाज की सृजना मनुख ने करनी है। यही कारण है कि जो समाज डिगण लगता है, निगण लगता है, नैतिक कदरां कीमतां पासों डिगदा है, परमात्मा अजिहे रूहां नूं इस धरती ते भेजदा है, महापुरखां नूं भेजदा है जो समाज नूं फिर उची चुकदे ने, वह अपनी जिम्मेवारी निभाउंदे ने। सानूं भी गुरु साहिबां ने कोई जिम्मेवारी दित्ती है कि इस समाज नूं आपां उची चुकना है, आदर्शक समाज की सृजना करनी है। परमात्मा ने मनुख बनाया है, मनुख ने चंगे समाज की सृजना करनी, मनुख ने धरती नूं संभालना है। पर मनुख अपनी जिंदगी दे रुतबे की वडियाई नूं ना जाणदिआं होइआं जिंदगी अंदर जो गलत कर्म करदा है, दुख मिलते हैं, परमात्मा इल्जाम देना शुरू कर दिंदा है, परमात्मा से दोष लाने शुरू कर दिंदा है। गुरबाणी कहती दद्दा है दोष न दियो किसै, दोष कर्मा अपने। साडे कीते कर्मा का दोष है, परमात्मा किसी नूं कोई माड़ा जां बुरा नहीं कहिंदा, ना वह किसी नूं दुख देना चाहुंदा है। परमात्मा दुख क्यों देवेगा? परमात्मा दे ते सुखां दी खातर सानूं धरती ते विजय कि आपां जिंदगी का रंग माणीए, जिंदगी का आनंद माणीए। पर कोई भागां वाला प्राणी है जिहड़ा इस धरती तो इज्जत लैके जांदा, पत छेती घर जाही दी अवस्था नूं प्राप्त हुंदा, कोई भागां वाला प्राणी है। नहीं तो हुंदा की है, मोह माया दे अधीन जदों असीं विकारां दे अधीन हो जांदे हां, विकार जिहड़े ने लूट ले साकत पत खोवें, साकत पुरखां दी इज्जत नूं खुवार करदे ने। असीं सोचदे धन बहुत है, बड़ी इज्जत है, रुतबा बड़ा वड्डा, बड़ी इज्जत है। धन होना माड़ी गल नहीं, पर धन नाल इज्जत नहीं बनती। रुतबा होना चंगी गल है, पर रुतबे नाल इज्जत नहीं बनती। इज्जत बननी मनुख दे कर्मां दे नाल। कोई विरला प्राणी है जिहड़ा इस जगत विचों अपनी इज्जत लैके जांदे ने, ते इज्जत गवा के ते आम दुनिया जा ही रही है। गुरबाणी कहिंदी कि परमात्मा चाहुंदा कि हर मनुख जिंदगी दी बाजी जित के जाए, परमात्मा चाहुंदा हर मनुख पत छेती अपने घर विच जाए। लेकिन वह साडी पत बनेगी किवें? वह पत तां बनेगी जे असी इन्हां विकारां दे मुकाबले ते तगड़े होवांगे, माया दे मुकाबले ते तगड़े होवांगे। पत तां बनेगी जे सानूं अपनी जिंदगी जीवन दी जाच आएगी,
ਆਪਣੇ ਯਤਨਾਂ ਨਾਲ ਪਤ ਨਹੀਂ ਬਣਦੀ, ਬੜਾ ਯਤਨ ਕਰਦੇ ਮਨੁੱਖ ਆਪਣੀ ਪਤ ਬਣਾਉਣ ਦਾ, ਲੇਕਿਨ ਗੁਰਬਾਣੀ ਦਾ ਇੱਕ ਵਚਨ ਹੈ, ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟਨੋ ਸਕੈ। ਜਿਹਦੀ ਇੱਜ਼ਤ ਪਰਮਾਤਮਾ ਰੱਖਦਾ ਉਹਦੀ ਇੱਜ਼ਤ ਨੂੰ ਕੋਈ ਘਟਾ ਨਹੀਂ ਸਕਦਾ, ਲੇਕਿਨ ਜਦੋਂ ਕੋਈ ਪਰਮਾਤਮਾ ਨਾਲੋਂ ਟੁੱਟ ਕੇ ਆਪਣੀ ਇੱਜ਼ਤ ਬਣਾਉਣ ਦਾ ਯਤਨ ਕਰੇ, ਦੇਣਹਾਰ ਪੈ ਛੋੜ ਕੇ ਲਾਗੇ ਆਣ ਸੁਆਏ, ਨਾਨਕ ਕਹੋ ਨਾ ਸੀ ਜੀ ਬਿਨ ਨਾਮੈ ਪਤ ਜਾਏ, ਉਹਦੀ ਇੱਜ਼ਤ ਗਵਾਜਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਦੇ ਸੁਭਾਅ ਨੂੰ ਦੱਸਦਿਆਂ ਕਿ ਵਾਹਿਗੁਰੂ ਜੀ ਹੈ ਕਿਹੋ ਜਿਹੇ ਨੇ, ਫਿਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਇੱਜ਼ਤ ਪਤ ਕਿਵੇਂ ਰੱਖਦੇ ਨੇ, ਇਹ ਬਚਨ ਸੁਣਾ ਕੇ ਸਾਨੂੰ ਉਸ ਵਾਹਿਗੁਰੂ ਜੀ ਦੇ ਰੰਗ ਵਿੱਚ ਪਿਆਰ ਵਿੱਚ ਜੁੜਨ ਲਈ ਜੋ ਪ੍ਰੇਰਨਾ ਕਰ ਰਹੇ ਨੇ, ਆਓ ਮਿਲ ਕੇ ਆਪਾਂ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੀਆਂ, ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਇੱਕ ਵਾਰ ਉਚਾਰਨ ਕਰੀਏ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੁਰਖ ਮਹੱਲਾ ਪੰਜਵਾ, ਹਮਰੀ ਗਣਤ ਨ ਗਣਿਆ ਕਾਈ, ਆਪਣਾ ਬਿਰਦ ਪਛਾਣ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਾਵਨ ਅਮੋਲ ਬਚਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 619 ਤੇ 20 ਤੇ ਅੰਕਿਤ ਨੇ, ਸੋਠ ਰਾਗ ਵਿੱਚ ਸੁਭਾਇਮਾਨ ਨੇ। ਗੁਰਦੇਵ ਜੀ ਰਾਓ ਦੀਆਂ ਜੋ ਕੇਂਦਰੀ ਪੰਕਤੀਆਂ ਨੇ ਉਹਨਾਂ ਚ ਵਾਹਿਗੁਰੂ ਜੀ ਦੇ ਸੁਭਾਅ ਦੀ ਗੱਲ ਕਰਦੇ ਕਿ ਸੱਚਾ ਸਾਹਿਬ ਸਦ ਮਿਹਰਬਾਨ, ਸਰਬ ਦਰਥ ਮਾਲਕ, ਸਰਬ ਦਰਥ ਸੁਆਮੀ। ਐਸੇ ਹਰ ਮਨੁੱਖ ਦਾ ਜੀ ਕਰਦਾ ਕਿ ਮੈਨੂੰ ਸਾਹਿਬ ਕਹੋ, ਜਿੱਥੇ ਵੀ ਕੋਈ ਬੈਠਾ ਕਹਿੰਦੇ ਮੇਰੇ ਨਾਲ ਸਾਹਿਬ ਲੱਗਣਾ ਚਾਹੀਦਾ। ਸਾਹਿਬ ਲਗਾ ਲੈਣਾ ਸੌਖਾ ਹੈ, ਲੇਕਿਨ ਸਾਹਿਬੀ ਨੂੰ ਪਾਲਣਾ ਬੜਾ ਔਖਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬੀ ਦੀ ਕਦਰ ਕਰਨੀ ਬੜੀ ਔਖੀ ਹੈ। ਬੜੇ ਲੋਕ ਨੇ ਜਿਹੜੇ ਸਾਨੂੰ ਕਹਿੰਦੇ ਸਾਹਿਬ ਕਹੋ, ਰੁਤਬਿਆਂ ਤੇ ਬੈਠੇ ਹੋਏ, ਪਰ ਉਹਨਾਂ ਰੁਤਬਿਆਂ ਤੇ ਬੈਠ ਕੇ ਆਪਣੇ ਬਿਰਦ ਨੂੰ ਜਾਂ ਆਪਣੇ ਉਸ ਰੁਤਬੇ ਦੀ, ਜਿਹਨੂੰ ਆਪਾਂ ਕਹਿ ਸਕਦੇ ਵਡਿਆਈ ਨੂੰ, ਕੋਈ ਵਿਰਲੇ ਕਾਇਮ ਰੱਖ ਸਕਦੇ ਨੇ। ਸਾਹਿਬ ਦਾ ਅਰਥ ਹੈ ਮਾਲਕ, ਸਾਡਾ ਮਾਲਕ ਕੇਵਲ ਸਾਹਿਬ ਇੱਕੋ ਹੀ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਸਾਡਾ ਸਾਹਿਬ ਕੇਵਲ ਇੱਕ ਵਾਹਿਗੁਰੂ ਹੈ, ਬਾਕੀ ਤੇ ਸਭ ਜਗਤ ਬਿਖਾਰੀ ਫਿਰਤ ਹੈ, ਸਭ ਕੋ ਦਾਤਾ, ਸਭ ਵਾਹਿਗੁਰੂ ਜੀ ਦੇ ਬਣਾਏ ਹੋਏ ਨੇ। ਸਾਡਾ ਸਾਹਿਬ ਪਰਮਾਤਮਾ ਹੈ। ਭਾਈ ਬਿੱਧੂ ਸਾਹਿਬ ਜੀ ਦੀ ਇੱਕ ਘਟਨਾ ਅਕਸਰ ਆਪ ਜੀ ਨਾਲ ਚੇਤੇ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਏ ਉਹਨਾਂ ਦੇ ਦੀਦਾਰ ਕਰਨ ਲਈ, ਮਿਲਣ ਦੇ ਲਈ। ਲੱਖਣਾ ਪਾ ਰਹੇ ਸਨ ਗਰਮੀਆਂ ਦੇ ਦਿਨ। ਮਹਾਰਾਜਾ ਜੀ ਆ ਕਹਿੰਦੇ ਭਾਈ ਬਿੱਧੂ ਸਾਹਿਬ ਜੀ ਨੂੰ ਮਿਲਣਾ, ਅੰਦਰ ਲੈ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅਸਥਾਨ ਤੇ ਜਿੱਥੇ ਪ੍ਰਵਾਸ ਹਨ ਸਤਿਗੁਰ ਜੀ। ਜਾ ਕੇ ਕਹਿਣ ਲੱਗੇ ਮਿਲਣਾ ਬਿੱਧੂ ਸਾਹਿਬ ਨੂੰ? ਕਹਿੰਦੇ ਹਾਂ ਉਹਨਾਂ ਨੂੰ ਮਿਲਣਾ। ਕਹਿੰਦੇ ਜੇ ਤੇ ਮਿਲਣਾ ਸਾਹਿਬ ਨੂੰ, ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਕੀ ਰਹਿ ਗਿਆ ਬਿੱਧੂ। ਬਿੱਧੂ ਦਾ ਅਰਥ ਹੁੰਦਾ ਕਮਲਾ, ਉਹ ਕਮਲੇ ਪਾਸੋਂ ਕੀ ਲੈਣਾ? ਸਾਹਿਬ ਦੇ ਨਾਲ ਜੁੜ, ਆਪਾਂ ਸਾਹਿਬ ਦੇ ਨਾਲ ਜੁੜੀਏ। ਬਾਕੀ ਰੱਬ ਦੇ ਬਣਾਏ ਹੋਏ ਖਿਡੌਣੇ ਬਥੇਰੇ ਨੇ ਧਰਤੀ ਤੇ, ਉਹ ਆਪਣੀ ਸਾਹਿਬ ਨੂੰ ਕਾਇਮ ਨਹੀਂ ਰੱਖ ਸਕਦੇ। ਜੁੜਨਾ ਤੇ ਕੇਵਲ ਸਾਹਿਬ ਦੇ ਨਾਲ, ਉਹ ਸਾਹਿਬ ਦੀ ਵਡਿਆਈ ਹੈ, ਸੱਚਾ ਸਾਹਿਬ ਸਦ ਮਿਹਰਬਾਨ, ਉਹ ਸਦਾ ਕਾਇਮ ਰਹਿਣ ਵਾਲਾ ਸਾਹਿਬ ਹੈ, ਉਹ ਸਦਾ ਮਿਹਰਬਾਨ ਹੈ, ਬੜਾ ਦਿਆਲੂ ਹੈ, ਉਹ ਕਦੇ ਨਾਰਾਜ਼ ਨਹੀਂ ਹੁੰਦਾ, ਉਹ ਕਦੇ ਗੁੱਸੇ ਚ ਨਹੀਂ ਆਉਂਦਾ। ਰੱਬ ਦੇ ਨਾਂ ਤੇ ਕਿੰਨੀਆਂ ਡਰਾਉਣੀਆਂ ਕਹਾਣੀਆਂ ਨੇ, ਕਿੰਨੀਆਂ ਡਰਾਉਣੀਆਂ ਤਸਵੀਰਾਂ ਤੁਸੀਂ ਧਰਮ ਸਥਾਨਾਂ ਤੇ ਜਾਂ ਧਾਰਮਿਕ ਲੋਕਾਂ ਕੋਲੋਂ ਸੁਣੋਗੇ। ਲੇਕਿਨ ਗੁਰਬਾਣੀ ਨੇ ਰੱਬ ਦਾ ਅਸਲੀ ਸਰੂਪ ਦੱਸਿਆ ਕਿ ਰੱਬ ਕੀ ਹੈ। ਸਾਹਿਬ ਜੀ ਕਹਿੰਦੇ ਮਿੱਠ ਬੋਲਣਾ ਜੀ, ਹਰ ਸੱਜਣ ਸੁਆਮੀ ਮੇਰਾ, ਹੁਣ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਉਹ ਤੇ ਕੌੜਾ ਬੋਲਣਾ ਹੀ ਨਹੀਂ ਜਾਣਦਾ, ਉਹਨੂੰ ਕੌੜਾ ਨਹੀਂ ਬੋਲਣਾ ਹੁੰਦਾ, ਉਹਨੇ ਗੁੱਸੇ ਤਾਂ ਕੀ ਹੋਣਾ, ਕਿਸੇ ਦੇ ਉੱਪਰ ਕ੍ਰੋਧ ਤਾਂ ਕੀ ਕਰਨਾ, ਉਹਨੂੰ ਕੌੜਾ ਬੋਲਣਾ ਨਹੀਂ ਹੁੰਦਾ। ਉਹ ਸਾਡਾ ਸਾਹਿਬ ਸਾਡੀ ਮਾਂ ਹੈ, ਮਾਂ ਹੁੰਦੀ ਹੈ ਨਾ, ਮਾਂ ਆਪਣੇ ਬੱਚੇ ਦੀਆਂ ਗਲਤੀਆਂ ਨੂੰ ਵੀ ਅਣਡਿੱਠ ਕਰਦੀ ਹੈ, ਮਾਂ ਫਿਰ ਵੀ ਬੱਚੇ ਨੂੰ ਲਾਡ ਕਰਦੀ ਹੈ, ਬੱਚੇ ਦੇ ਪਰਦੇ ਟੱਕਦੀ ਹੈ। ਹੋ ਸਕਦਾ ਕੋਈ ਦੁਨਿਆਵੀ ਮਾਂ ਆਪਣੀ ਪੂਰੀ ਮਮਤਾ ਵਾਲੇ ਗੁਣ ਨੂੰ ਨਾ ਪਾਲ ਸਕੇ, ਕਿਉਂਕਿ ਬੜੀਆਂ ਮਾਵਾਂ ਨੇ ਜਿਹੜੀਆਂ ਜੰਮਦਿਆਂ ਬੱਚਿਆਂ ਨੂੰ ਸੁੱਟ ਵੀ ਦਿੰਦੀਆਂ, ਉਹਨਾਂ ਨੂੰ ਮਾਂ ਕਹੋਗੇ ਤੁਸੀਂ? ਬੜੀਆਂ ਮਾਵਾਂ ਨੇ ਜਿਹੜੀਆਂ ਗਲਤ ਮਤ ਵੀ ਦਿੰਦੀਆਂ ਨੇ ਬੱਚਿਆਂ, ਉਹਨਾਂ ਨੂੰ ਤੁਸੀਂ ਮਾਂ ਕਹੋਗੇ? ਪਰਮਾਤਮਾ ਵਰਗੀ ਕੋਈ ਮਾਂ ਨਹੀਂ ਹੈ। ਪਰਮਾਤਮਾ ਅਜਿਹੀ ਮਾਂ ਹੈ कि जे असी गलतियां भी करते हैं फिर भी साड़ियां गलतियां नहीं ढकते हैं। गुरबाणी का एक वचन है, कोट पराध हमारे खंडो अनक विधि समझावो। वाहिगुरु तो साढ़े करोड़ा अपराध माफ कर देंगे ने, सानू अनेक तरीकों के नाल समझाने का यतन करते हैं। वो तो मेहरबान साहे मेहरबान साहे मेरा मेहरबान जी सगल को बेदान। वाहिगुरु जी तो बड़े दयालु ने, बड़े कृपालू ने। सच्चा साहिब सब मेहरबान, सदा कायम रहने वाला साहिब साडा मालक वाहिगुरु जी सदा ही दयालु है, सदा कृपालू है। वह कभी किसी नाल नाराज नहीं होता, नाराज होना वह सुभा ही नहीं है, गुस्से होना वह सुभा ही नहीं है, किसी दुख देना वह सुभा ही नहीं है। दुख की गल वे घर च है ही नहीं है, तेरे घर आनंद वधाई धुद कर, वो घर चे आनंद है, वो घर चा खुशियां ने। फिर असी की कि परमात्मा ने साडे ते बड़ा कहर वरताया, यह साडी अवियंता है, वह कहर वरते है साडे कर्म करके। परमात्मा सानू जीवन नू किवें बचाउणा चाहुंदा है, किवें साडी इज्जत नू कायम रखना चाहुंदा है। सतगुरु जी ने सुखवाक अंदर बड़ा महान ज्ञान सानू दिता है। साहिब कहिंदे सच्चा साहिब सद मेहरबान, वह सदा मेहरबान है। महाराज रणजीत सिंह जी की जिंदगी की घटना में बड़ी डॉक्टर लोवीर सिंह ने लिखी है कि उन्होंने वेले एक डाकू से लोगों ने लुटता से। महाराज जी ने बड़ी हिम्मत करके उन्हें काबू किया, काबू करके उन्हें कह लगे तू लोगों को क्यों मार दें, क्यों लुट दें, तेन पैसे चाहिए ने, तेन सुख चाहिए, जा तेन कुछ इलाका देता, वह इलाके के लोगों की सेवा करते तू सुख मान। कुछ इलाका मिल गया, राज कर लग पिया। मनुख का एक सुभा है कि थोड़ा मिल जाए सोचता होर बहुता ले लवांगा। उन्हें फिर लोगों को तंग करना शुरू करता, कहिंदे थोड़ा तंग किया से इन्ना राज मिले होर तंग करेंगे सह सारा ही राज खो लवांगा। आखिर बड़ी वड्डी मुहिम तो बाद महाराज रणजीत सिंह ने उन्हें फिर बंद करता, रोहतास के किले के अंदर बंद कर दिता। कैद कोठड़ी च भयानक कोठड़ी च बंद है, कई साल बंद रहा। एक दिन की गल है, इकला बंदा जिहड़ा ना बड़ा दुखी हो जाता है, बड़ा परेशान हो जाता है, कदी इधर जाता है कदी इधर जाता है। इतन की दराज च उहदा हथ लगे है, उत्थों एक कागज का टुकड़ा मिले है, वलेटिया होया मेड़ा कुचाड़ा पढ़िया जाता नहीं। उहदे कोल सेवादार रोटी देने आए, उन्हें कह लगे देखी की लिखिया इत्ते। सेवादार कह लगे कि जो कुछ लिखिया पूरा तो नहीं पढ़िया जाता, जो पढ़िया जाता गुरबाणी का वचन है कि सब बख्शिंद सदा मेहरबाना सबना जी आधारी, कि परमात्मा सदा ही बख्शिंद है सदा मेहरबान है। परमात्मा नूं मंदा चंगा इन्हें कहना शुरू करता, बुरी गल्लां कहनियां शुरू करती। सेवादार चलिया गया, समा अपनी चाल नाल लंघदा गया। एक दिन की गल गड़ी, बड़ी काली बोली डरावनी जी रात है, इकला जी भियाना कदी इधर मारदा ठकरा। आखिर ये अंदर एक आवाज निकली, अरदास जिन्हें आप कहने हूक, अंदरों जी पुकार निकलती अरदास किया जाता है। कहने लगा परमात्मा उधर सेवादार कहना तू बड़ा मेहरबान है, तू बड़ा दयालु है, तू सदा बख्शांद है, जे तू वाकई ही बख्शांद है तो मैं इस कैद कोठड़ी चो कढ़ के तका, मैं फिर समझा कि तू बख्शांद है। करणी रब की उस रात महाराज रणजीत सिंह इतने आए सन, मेरे बीमार हो गए। कहने गुरु राजा ध्यान सिंह गुरु रामदास जी के चरणा च अरदास करिए तंदुरुस्ती मिले। उन्हों का सुभा से जिथे जाते सन हरिमंदर साहब जी वाल मूह करके अरदास करते सन, अरदास की दिन चढ़ते तक तंदुरुस्त हो गए। कहे परमात्मा का धनवाद करिए, गुरु साहब जी का धनवाद किवें करना जा सकी आप यहोजे लोगों को। राजा ध्यान सिंह कहेंगे इतने के कैदी बंद किया बड़े चिर, उन्होंने छड़ दो जो धनवाद करने का हुक्म हो गया। उन्हें बाहर लिया गया, हथ कड़िया बेड़ियां खोल दी गई। महाराज रणजीत सिंह जी कहते जा तेन रिहा करता, लोगों को तंग नहीं करी। डाकू कह लगा जी तुम बड़े दयालु हो। तो महाराज रणजीत सिंह कहते मैं दयालु नहीं, परमात्मा दयालु है, सब बख्शिंद सदा मेहरबाना सबना दे आधारी। डाकू याद आ गया परमात्मा वाकई बख्शिंद है। असी एक बारी चरणा च डिग पईए, असी अरदास भी करते हैं गलतियां भी करी जाने, पाठ भी करते हैं गलतियां करी जाने, फिर कहने परमात्मा साड़ी सुनता ही नहीं है। एक बार समर्पण हो जाइए, असी परमात्मा ना समर्पण हो जाइए, दरअसल असी करते हैं संघर्ष। एक हुंदा संघर्ष, एक हुंदा समर्पण। समर्पण का अर्थ है कि वाहेगुरु जी जो हो गया ठीक, अगे तुसीं तुहाडे दसे मार्ग ते चलांगे, सानूं हथ दे के बचा लो। ते संघर्ष का अर्थ है कि महाराज जी इन्ने पाठ करांगे सानूं आह चीज दे दिओ, इन्नी वारियां आपां दर्शन करांगे आह चीज दे दिओ, जां इह चीज दे दिओ, इन्ने पाठ करांगे। है परमात्मा दे नाल संघर्ष करना, परमात्मा नाल असीं प्यार करना है, ਪਰਮਾਤਮਾ ਦੇ ਅਸੀਂ ਪਿਆਰ ਜੁੜਾਂਗੇ, ਸਮਰਪਣ ਹੋ ਜਾਵਾਂਗੇ। ਉਹ ਬੜਾ ਹੀ ਦਿਆਲੂ ਹੈ। ਇੱਕ ਵਾਰੀ ਉਹਦੇ ਚਰਨਾਂ 'ਚ ਦੇਖੀਏ ਤਾਂ ਦੇਖੀਏ। ਭਗਤ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਤਉ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਾਸੇ। ਜੇ ਸ਼ੇਰ ਦੀ ਸ਼ਰਨ ਵਿੱਚ ਗਿਆ ਵੀ ਗਿੱਦੜਾਂ ਦਾ ਡਰ ਹੈ ਤੇ ਸ਼ੇਰ ਹੀ ਕਰ ਰਿਹਾ ਆਪੇ ਸਤਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਦੇ ਚਰਨਾਂ ਨਾਲ ਡੁਰ ਕੇ ਲੱਗ ਕੇ ਵੀ ਜੇ ਦੁੱਖਾਂ ਦਾ ਡਰ ਹੈ ਤੇ ਪਰਮਾਤਮਾ ਹੀ ਕਰਦਾ। ਪਰਮਾਤਮਾ ਨਾਲ ਜੁੜ ਕੇ ਵੀ ਜੇ ਡਰਨਾ ਤੇ ਉਹ ਪਰਮਾਤਮਾ ਹੀ ਕਰਦਾ। ਪਰਮਾਤਮਾ ਨੇ ਤੇ ਸਾਡੇ ਡਰ ਕੱਟਣੇ ਨੇ, ਗੁਰੂ ਨੇ ਤੇ ਸਾਡੇ ਡਰ ਕੱਟਣੇ ਨੇ। ਗੁਰੂ ਨਿਰਭਉ ਹੈ, ਪਰਮਾਤਮਾ ਨਿਰਭਉ ਹੈ ਤੇ ਗੁਰੂ ਪਰਮਾਤਮਾ ਦੇ ਪਿਆਰ ਜੁੜਿਆ ਬੰਦਾ ਵੀ ਨਿਰਭਉ ਹੋ ਜਾਂਦਾ। ਸਭ ਕਹਿੰਦੇ ਸਾਚਾ ਸਾਹਿਬ ਸਭ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਉਹ ਵਾਹਿਗੁਰੂ ਜੀ ਜਿਹਨੂੰ ਜ਼ਿੰਦਗੀ 'ਚ ਸਰਬ ਸੁੱਖ ਦੇਣਾ ਚਾਹੁੰਦਾ ਉਹਨੂੰ ਗੁਰੂ ਕੋਲ ਲੈ ਆਉਂਦਾ। ਗੁਰੂ ਉਹਦੀ ਜ਼ਿੰਦਗੀ 'ਚ ਵਿਕਾਰਾਂ ਵੱਲੋਂ ਬੰਨਾ ਲਗਾ ਦਿੰਦਾ, ਰੁਕਾਵਟ ਲਾ ਦਿੰਦਾ, ਉਹਦੀ ਜ਼ਿੰਦਗੀ ਸਰਬ ਕਲਿਆਣ ਹੋ ਜਾਂਦੀ ਹੈ। ਸਰਬ ਸੁੱਖ ਉਹਨੂੰ ਜ਼ਿੰਦਗੀ ਅੰਦਰ ਮਿਲ ਜਾਂਦੀ ਨੇ। ਸਤਿਗੁਰੂ ਜੀ ਆਰੰਭ ਤੋਂ ਪਵਿੱਤਰ ਬਚਨ ਬਖਸ਼ਿਸ਼ ਕਰ ਰਹੇ ਹਨ।
ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ।
ਸਤਿਗੁਰੂ ਜੀ ਕਹਿੰਦੇ ਦੇਖੋ ਵਾਹਿਗੁਰੂ ਜੀ ਕਿੰਨਾ ਮਿਹਰਬਾਨ ਹੈ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਵਾਹਿਗੁਰੂ ਜੀ ਸਾਡੇ ਕੰਮਾਂ ਦਾ ਲੇਖਾ ਜੋਖਾ ਨਹੀਂ ਕਰਦਾ। ਜੇ ਵਾਹਿਗੁਰੂ ਜੀ ਲੇਖਾ ਜੋਖਾ ਕਰਨ ਲੱਗ ਪੈਣ ਨਾ, ਸਾਡੇ ਦਿਲਾਂ ਦੇ ਅੰਦਰ ਲੇਖੇ ਕਤਨੀ ਛੁੱਟੀ ਹੈ, ਖਿਣ ਖਿਣ ਪੁਲਨਾਰ, ਅਸੀਂ ਕਦੇ ਨਹੀਂ ਛੁੱਟ ਸਕਾਂਗੇ। ਅਸੀਂ ਤੇ ਮਨ ਕਰਕੇ ਪਤਾ ਨੀ ਕਿੰਨੇ ਅਪਰਾਧ ਕਰਦੇ। ਮਾਫ਼ ਕਰਨਾ, ਅਸੀਂ ਜ਼ਿੰਦਗੀ 'ਚ ਜੇ ਗਲਤੀ ਹੋ ਜਾਏ ਨਾ, ਜੇ ਗੁਰਮਰਜ਼ਾਦ ਹੈ ਸਾਡੀ ਕਿ ਕੋਈ ਕਾਰ ਵਿਸਰਦੇ, ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਪੰਜ ਸਿੰਘ ਸਾਹਿਬਾਨ ਕੋਲ ਆ ਕੇ ਅਰਦਾਸ ਕਰਾਉਂਦੇ ਹਾਂ, ਭੁੱਲ ਬਖਸਾਉਂਦੇ ਹਾਂ ਕਿ ਸਾਡੇ ਕੋਲੋਂ ਕੋਈ ਕੁਰਾਹਤ ਹੋ ਗਈ ਹੈ, ਕੋਈ ਗਲਤੀ ਹੋ ਗਈ ਹੈ, ਬਹੁਤ ਹੀ ਚੰਗੀ ਗੱਲ ਹੈ। ਪਰ ਮਾਫ਼ ਕਰਨਾ, ਅੱਜ ਤੱਕ ਕਦੀ ਕਿਸੇ ਨੇ ਆ ਕੇ ਕਿਹਾ ਕਿ ਮੇਰੇ ਕੋਲ ਝੂਠ ਬੋਲਿਆ ਗਿਆ, ਮੈਨੂੰ ਮਾਫ਼ ਕਰਾ ਦਿਓ ਗੁਰੂ ਕੋਲੋਂ? ਅੱਜ ਤੱਕ ਕਿਸੇ ਨੇ ਕਿਹਾ ਕਿ ਮੈਂ ਪਰਾਇਆ ਹੱਥ ਮਾਰ ਲਿਆ, ਮੈਨੂੰ ਮਾਫ਼ ਕਰਾ ਦਿਓ? ਅਸਲੀ ਤੇ ਪਾਪ ਇਹ ਸੀ। ਉਹ ਪਤਾ ਨੀ ਕਿੰਨੀ ਕੋਸ਼ਿਸ਼ ਕਰਦੇ, ਮਨ ਚ ਕਿੰਨੀਆਂ ਹੇਰਾ ਫੇਰੀਆਂ ਨੇ, ਮਨ ਕਿੰਨਾ ਸਾਡਾ ਬੇਈਮਾਨ ਹੈ, ਚਲਾਕੀਆਂ ਚਤਰਾਈਆਂ ਜਿਹੜਾ ਉਹ ਕਰਦਾ। ਲੇਕਿਨ ਪਰਮਾਤਮਾ ਕਿੰਨਾ ਦਿਆਲੂ, ਹਮਰੀ ਗਣਤ ਨਾ ਗਣੀਆਂ ਕਾਈ, ਪਰਮਾਤਮਾ ਸਾਡੇ ਕੰਮਾਂ ਦਾ ਲੇਖਾ ਜੋਖਾ ਨਹੀਂ ਕਰਦਾ। ਉਹ ਤੇ ਜਾਕੂ ਆਪਣੀ ਕਰੇ ਬਖਸ਼ੀਸ਼, ਤਾਕਾ ਲੇਖਾ ਨਾ ਗਣੇ ਜਗਦੀਸ਼, ਜਿਹਦੇ ਤੇ ਬਖਸ਼ਿਸ਼ ਕਰਦੇ ਉਹਦਾ ਲੇਖਾ ਹੀ ਨਹੀਂ ਕਰਦਾ। ਪਰ ਸਾਡਾ ਕੀ ਸੁਭਾਅ ਸੀ, ਰੱਬ ਦਾ ਨਾਮ ਲੈਣ ਲੱਗਿਆਂ ਵੀ ਲੇਖਾ ਹੀ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਹਿੰਦੇ ਜੀ ਕੱਤੀ ਪਾਠ ਕਰਨੇ, ਕੱਤੀ ਦੀ ਜਗ੍ਹਾ ਕੱਤੀ ਸੌ ਕਰੋ, ਕੱਤੀ ਹਜ਼ਾਰ ਕਰੋ, ਕੱਤੀ ਕਰੋੜ ਕਰੋ, ਮੁਬਾਰਕ ਹੈ। ਪਰ ਗਿਣਤੀਆਂ ਕਿਉਂ? ਰੱਬ ਦੇ ਨਾਲ ਗਿਣਤੀਆਂ? ਰੱਬ ਨੇ ਕਦੀ ਗਿਣਤੀ ਕੀਤੀ ਹੈ? ਸਾਨੂੰ ਕਿੰਨੇ ਸਵਾਸ ਦਿੱਤੇ ਅੱਜ ਤੱਕ? ਤੁਹਾਨੂੰ ਬਿੱਲ ਭੇਜਿਆ ਕਿ ਉਹਨੇ ਸਵਾਸ ਦਿੱਤੇ ਨੇ? ਰੱਬ ਨੇ ਅੱਜ ਤੱਕ ਤੁਹਾਨੂੰ ਕੋਈ ਲਿਸਟ ਭੇਜੀ ਹੈ ਕਿ ਜਦ ਤੋਂ ਤੁਸੀਂ ਜਨਮੇ ਤੁਸੀਂ ਕਿੰਨਾ ਅੰਨ ਪਾਣੀ ਖਾਧਿਆ? ਕਦੀ ਭੇਜੀ ਹੈ? ਰੱਬ ਨੇ ਕਦੀ ਕੋਈ ਲਿਸ਼ ਭੇਜੀ ਹੈ ਕਿ ਤੁਸੀਂ ਕਿੰਨਾ ਚਿਰ ਧੁੱਪ ਦਾ ਨਿੱਘ ਮਾਣਿਆ, ਕਿੰਨਾ ਚਿਰ ਹਵਾ ਦਾ ਨਿੱਘ ਮਾਣਿਆ, ਧਰਤੀ ਤੇ ਕਿੰਨਾ ਗੰਦ ਪਾਇਆ, ਧਰਤੀ ਤੇ ਕਿੰਨਾ? ਕਦੀ ਰੱਬ ਨੇ ਲੇਖਾ ਜੋਖਾ ਕੀਤਾ ਤੁਹਾਡੇ ਨਾਲ? ਫਿਰ ਰੱਬ ਨਾਲ ਲੇਖਾ ਜੋਖਾ ਕਾਹਦਾ ਕਿ ਇੰਨੇ ਪਾਠ ਕਰਾਂਗੇ ਜਾਂ ਇੰਨੀ ਵਾਰੀ ਜਪਾਂਗੇ? ਗਿਣਤੀਆਂ 'ਚ ਪੈ ਕੇ ਰੱਬ ਨਹੀਂ ਮਿਲਣਾ। ਰੱਬ ਦੇ ਨਾਲ ਪਿਆਰ ਕਰੋ, ਬਾਰੰਬਾਰ ਬਾਰ ਪ੍ਰਭ ਜਪੀਏ, ਵਾਰ ਵਾਰ ਉਹਦਾ ਸਿਮਰਨ ਕਰੋ, ਸਾਸ ਸਾਸ ਸਿਮਰੋ ਗੋਬਿੰਦ। ਜੇ ਗਿਣਤੀਆਂ 'ਚ ਪੈ ਗਏ ਤੇ ਫਿਰ ਸਵਾਸ ਸਵਾਸ ਨਹੀਂ ਸਿਮਰ ਸਿੰਘਾਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਗਿਣਤੀ ਨਹੀਂ ਕਰਦਾ, ਸਾਡੇ ਕੰਮਾਂ ਦਾ ਲੇਖਾ ਜੋਖਾ ਨਹੀਂ ਕਰਦਾ। ਉਹ ਪਰਮਾਤਮਾ ਅਣਗਿਣਤ ਹੈ, ਉਸ ਅਣਗਿਣਤ ਪਰਮਾਤਮਾ ਦੇ ਨਾਲ ਆਪਾਂ ਵੀ ਅਣਗਿਣਤ ਹੀ ਪਿਆਰ ਕਰੀਏ, ਹਰ ਰੋਜ਼ ਪਿਆਰ ਕਰੀਏ। ਉੱਠ ਤੇ ਬੈਠੋ ਸੋਵਤ ਤੇ ਆਈਏ, ਮਾਰਗ ਚਲਿਤ ਹਰੇ ਹਰ ਗਾਈਏ। ਬੜੇ ਸੋਹਣੇ ਬਚਨ ਕਹੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ। ਕੱਤ ਗਈ ਭਾਲੇ ਘੁੰਗਰੂ ਤਾਲਾ, ਘੁੰਗਰੂ ਤਾਲ ਲੱਭਣ ਲਈ ਕੌਣ ਟਾਈਮ ਲਗਾਏ? ਬੜਾ ਪਿਆਰਾ ਬਚਨ ਹੈ ਸਤਿਗੁਰੂ ਜੀ ਦਾ। ਕੌਣ ਰਬਾਬ ਲੱਭਣ ਲਈ ਯਤਨ ਕਰੇ? ਉਹਦੇ ਪਿਆਰ 'ਚ ਜੁੜ ਕੇ ਉਹਦੇ ਗੁਣ ਗਾਉਣੇ ਨੇ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਹਮਰੀ ਗਣਤ ਨਾ ਗਣੀਆਂ ਕਾਈ, ਪਰਮਾਤਮਾ ਸਾਡੇ ਕੰਮਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕਰਦਾ, ਕੋਈ ਲੇਖਾ ਜੋਖਾ ਨਹੀਂ ਕਰਦਾ। ਆਪਣਾ ਬਿਰਧ ਪਛਾਣ, ਉਹਦਾ ਬਿਰਧ ਦਾ ਅਰਥ ਹੁੰਦਾ ਮੁੱਢ ਕਦੀਮੀ ਸੁਭਾਅ, ਉਹਦੇ ਆਪਣਾ ਸੁਭਾਅ ਵਰਤਦਾ। ਪਰਮਾਤਮਾ ਦਾ ਸੁਭਾਅ ਕੀ? ਉਹ ਦਿਆਲੂ ਹੈ, ਉਹ ਕਿਰਪਾਲੂ ਹੈ। ਪਰਮਾਤਮਾ ਜਿਹੜਾ ਸਦ ਬਖਸ਼ਿੰਦ ਹੈ, ਪਰਮਾਤਮਾ ਮਿਹਰਬਾਨ ਹੈ, ਪਰਮਾਤਮਾ ਨਿਰਵੈਰ ਹੈ। ਇਸ ਕਰਕੇ ਪਰਮਾਤਮਾ ਸਾਡੇ ਕੰਮਾਂ ਦਾ ਲੇਖਾ ਜੋਖਾ ਨਹੀਂ ਕਰਦਾ। ਜਦੋਂ ਤੁਸੀਂ ਉਹਦੇ ਚਰਨਾਂ 'ਚ ਡਿੱਗ ਪਓਗੇ ਨਾ, ਸਤਿਗੁਰੂ ਜੀ ਕਹਿੰਦੇ ਉਹ ਆਪਣਾ ਸੁਭਾਅ ਵਰਤਦਾ, ਉਹਦਾ ਸੁਭਾਅ ਹੈ ਸਦ ਬਖਸ਼ਿੰਦ, ਉਹ ਸਦਾ ਹੀ ਬਖਸ਼ਦਾ ਹੈ, ਬਖਸ਼ ਦੇਣਾ ਉਹਦਾ ਸੁਭਾਅ ਹੈ। ਜਿਉਂ ਜਿਉਂ ਪਰਮਾਤਮਾ ਦੇ ਪਿਆਰ 'ਚ ਜੋ ਜੁੜਦਾ ਹੈ ਨਾ, ਪਰ ਪਰਮਾਤਮਾ ਵਾਲੇ ਗੁਣ ਵੀ ਉਹਦੇ ਸੁਭਾਅ ਚ ਆਉਂਦੇ ਜਾਂਦੇ ਨੇ, ਉਹਦਾ ਸੁਭਾਅ ਵੀ ਪਰਮਾਤਮਾ ਵਰਗਾ ਬਣਦਾ ਜਾਂਦਾ। ਜੇ ਤੁਸੀਂ ਕਿਸੇ ਦਾ ਅੰਦਾਜ਼ਾ ਲਗਾਉਣਾ ਹੋਵੇ ਕਿ ਇਹ ਬੜਾ ਰੱਬ ਦਾ ਭਗਤ ਹੈ, ਪਿਆਰਾ ਹੈ, ਇਹਦਾ ਕਿੱਥੋਂ ਪਤਾ ਲੱਗੇਗਾ? ਇਸ ਤੋਂ ਨਹੀਂ ਕਿ ਉਹ ਮੁੱਖ ਤੋਂ ਰੱਬ ਦਾ ਨਾਮ ਜਪ ਰਿਹਾ ਹੈ, ਇਸ ਤੋਂ ਨਹੀਂ ਕਿ ਉਹਨੇ ਮੇਰੇ ਵਾਂਗੂ ਚਿੱਟੇ ਕੱਪੜੇ ਪਾਏ ਨੇ। ਉਹਦਾ ਪਤਾ ਲੱਗੇਗਾ ਕਿ ਉਹਦਾ ਸੁਭਾਅ ਰੱਬ ਵਰਗਾ ਬਣ ਗਿਆ, ਉਹ ਬੜਾ ਦਿਆਲੂ ਹੋ ਜਾਂਦਾ। ਗੁਰਬਾਣੀ ਕਹਿੰਦੀ ਜਹਾਂ ਖਿਮਾ ਤੈ ਆਪ, ਜਿੱਥੇ ਖਿਮਾ ਦੀ ਭਾਵਨਾ ਆ ਗਈ ਉੱਥੇ ਪ੍ਰਮਾਤਮਾ ਆਪ ਬੈਠ ਗਿਆ ਆ ਕੇ। ਇਸ ਕਰਕੇ ਸਾਹਿਬ ਜੀ ਕਹਿੰਦੇ ਹਮਰੀ ਗਣ ਤਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਪਰਮਾਤਮਾ ਨੇ ਆਪਣੀ ਮੁੱਢ ਕਦੀਮੀ ਸੁਭਾਅ ਦੀ ਪਾਲਣਾ ਕੀਤੀ ਤੇ ਸਾਡੇ ਕੰਮਾਂ ਦਾ ਲੇਖਾ ਜੋਖਾ ਨਹੀਂ ਕੀਤਾ, ਉਹਨੇ ਆਪਣੇ ਸੁਭਾਅ ਨੂੰ ਵਰਤਿਆ।
ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ।
ਪਰਮਾਤਮਾ ਆਪਣੀ ਬਣਾ ਕੇ ਫਿਰ ਹੱਥ ਦੇ ਕੇ ਰੱਖਦੇ, ਆਪਣੀ ਕਿਵੇਂ ਬਣਾਉਂਦੇ? ਰਹਾਉ ਵਾਲੀਆਂ ਪੰਕਤੀਆਂ ਸਤਿਗੁਰੂ ਜੀ ਨੇ ਬਚਨ ਕਿਵੇਂ ਆਪਣੇ ਬਣਾਉਂਦੇ? ਗੁਰੂ ਕੋਲ ਲਿਆ ਕੇ। ਗੁਰੂ ਤੋਂ ਬਿਨਾਂ ਪਰਮਾਤਮਾ ਨਾਲ ਸਾਂਝ ਨਹੀਂ ਬਣਨੀ। ਗੁਰਬਾਣੀ ਕਹਿੰਦੀ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਗਿਆਨ ਨਹੀਂ ਹੋਣਾ, ਗੁਰੂ ਤੋਂ ਬਿਨਾਂ ਨਿੱਜ ਦਾ ਗਿਆਨ ਨਹੀਂ ਹੋਣਾ। ਇਸ ਕਰਕੇ ਉਹ ਪਰਮਾਤਮਾ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਉਹ ਪਰਮਾਤਮਾ ਆਪਣੇ ਬਣਾ ਕੇ ਜਿਨ੍ਹਾਂ ਨੂੰ ਗੁਰੂ ਮਿਲਾਉਂਦਾ, ਗੁਰੂ ਰਾਹੀਂ ਜਿਹੜੇ ਪਰਮਾਤਮਾ ਦੇ ਬਣ ਜਾਂਦੇ ਨੇ, ਫਿਰ ਪਰਮਾਤਮਾ ਹੱਥ ਦੇ ਕੇ ਉਹਨੂੰ ਰੱਖਦਾ। ਆਪਣੀ ਸੇਵਕੀ ਆਪੇ ਰਾਖੇ, ਆਪਣੇ ਜਨਕਾ ਪਰਦਾ ਟਾਕੇ, ਆਪਣੇ ਦਾਸ ਕੋ ਦੇਵ ਦਿਆਈ, ਆਪਣੀ ਸੇਵਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਪਰਮਾਤਮਾ ਆਪਣੇ ਸੇਵਕ ਨੂੰ ਫਿਰ ਹੱਥ ਦੇ ਕੇ ਰੱਖਦਾ ਹੈ ਤੇ ਅਜਿਹਾ ਰੱਬ ਦਾ ਪਿਆਰਾ ਜਿਹੜਾ ਗੁਰੂ ਰਾਹੀਂ ਪਰਮਾਤਮਾ ਦਾ ਬਣ ਜਾਂਦਾ ਹੈ, ਸਦਾ ਸਦਾ ਰੰਗ ਮਾਣ, ਉਹ ਸਦਾ ਹੀ ਵਾਹਿਗੁਰੂ ਜੀ ਦੇ ਰੰਗ ਨੂੰ ਮਾਣਦਾ, ਆਤਮਿਕ ਆਨੰਦ ਨੂੰ ਮਾਣਦਾ ਹੈ।
ਸਾਚਾ ਸਾਹਿਬ ਸਾਡੇ ਮਿਹਰ ਵਾਲਾ,
ਵਾਹਿਗੁਰੂ ਜੀ ਸਾਡਾ ਮਾਲਕ ਸਦਾ ਕਾਇਮ ਰਹਿਣ ਵਾਲਾ। ਇਹ ਨਹੀਂ ਕਿ ਅੱਜ ਹੈ ਤੇ ਕੱਲ ਨੂੰ ਨਹੀਂ ਹੋਏਗਾ। ਗੁਰਬਾਣੀ ਕਹਿੰਦੀ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੁਸ਼ ਪੀ ਸੱਚ। ਉਹ ਆਦਮਦ ਅੰਤ ਵਿੱਚ ਪੂਰਨ ਹੈ। ਆਪਾਂ ਉਸ ਸਾਹਿਬ ਨਾਲ ਜੁੜੀਏ ਜਿਹੜਾ ਹਮੇਸ਼ਾ ਹੀ ਆਪਣੀ ਸਾਹਿਬੀ ਨੂੰ ਪਾਲਦਾ ਹੈ। ਉਹਦਾ ਇੱਕ ਬਿਰਦ ਹੈ ਕਿ ਜਿਨ੍ਹਾਂ ਨੂੰ ਉਹਨੇ ਪੈਦਾ ਕੀਤਾ ਉਹਨਾਂ ਦੀ ਰੱਖਿਆ ਕਰਨੀ, ਉਹਨੂੰ ਰਿਜ਼ਕ ਦੇਣਾ। ਦੇਖੋ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ ਨਾ, ਤੇ ਉਹਨੂੰ ਪਤਾ ਹੈ ਕਿ ਆਪਣੇ ਬਣਾਇਆ ਹੋਇਆਂ ਦੀ ਸੰਭਾਲ ਵੀ ਕਰਨੀ ਹੈ। ਉਹਨੂੰ ਪਤਾ ਹੈ ਕਿ ਆਪਣੇ ਬਣਾਇਆ ਦੀ ਆਪਾਂ ਇੱਜ਼ਤ ਹੀ ਰੱਖਣੀ ਵਿਕਾਰਾਂ ਦੇ ਮੁਕਾਬਲੇ, ਤੇ ਉਹਨੂੰ ਬਚਾਉਣਾ ਕਿਵੇਂ, ਤਿਲਕਣ ਬਾਣੀ ਤੋਂ ਕਿਵੇਂ ਬਚਾਉਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਉਹ ਸਾਹਿਬ ਕਾਇਮ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ ਜੀ ਬੜਾ ਦਿਆਲੂ ਹੈ, ਮਿਹਰਬਾਨ ਤੇ ਕਿਰਪਾਲੂ ਹੈ ਜੀ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ।
ਵਾਹਿਗੁਰੂ ਜੀ ਆਪਣੇ ਬਣਾਉਂਦੇ ਕਿਵੇਂ ਨੇ? ਪੂਰੇ ਗੁਰੂ ਕੋਲ ਮਨੁੱਖ ਨੂੰ ਲਿਆਉਂਦੇ ਨੇ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾ ਆ। ਪਰਮਾਤਮਾ ਮੇਰ ਕਰਦਾ ਹੈ ਤੇ ਜੀਵ ਨੂੰ ਆਪਣੇ ਗੁਰੂ ਦੇ ਕੋਲ ਲਿਆਉਂਦਾ ਹੈ। ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਜਿਹੜੇ ਗੁਰੂ ਹਜ਼ੂਰੀ ਚ ਬੈਠੇ, ਜਿਹੜਾ ਵੀ ਪ੍ਰਾਣੀ ਗੁਰੂ ਕੇ ਸ਼ਬਦ ਨਾਲ ਜੁੜਿਆ, ਜਿੱਥੇ ਵੀ ਬੈਠਾ, ਜਿਸ ਵੀ ਤਰੀਕੇ ਨਾਲ ਗੁਰੂ ਨਾਲ ਜੁੜਿਆ, ਉਹ ਬਹੁਤ ਭਾਗਾਂ ਵਾਲਾ ਹੈ। ਇਸ ਕਰਕੇ ਪੂਰਾ ਗੁਰੂ ਕੀ ਕਰਦਾ ਹੈ? ਪੂਰੇ ਗੁਰੂ ਦੀ ਵਡਿਆਈ ਕੀ ਹੈ? ਪੂਰਾ ਗੁਰੂ ਆਪਣੀ ਜ਼ਿੰਦਗੀ ਚ ਮਨੁੱਖ ਨੂੰ ਦਿੰਦਾ ਕੀ ਹੈ? ਸਭ ਤੋਂ ਵੱਡਾ ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰੂ ਕਾ ਸਿੱਖ ਵਿਕਾਰ ਤਿਆਗੇ। ਸਤਿਗੁਰੂ ਆਪਣੇ ਸਿੱਖ ਦੀ ਜ਼ਿੰਦਗੀ ਅੰਦਰ ਵਿਕਾਰਾਂ ਵੱਲੋਂ ਬੰਧਨ ਮਾਰ ਦਿੰਦਾ, ਵਿਕਾਰਾਂ ਦੇ ਬੰਧਨ ਤੋੜ ਦਿੰਦਾ ਹੈ, ਦੁੱਖਾਂ ਵੱਲੋਂ ਬੰਧ ਮਾਰ ਦਿੰਦਾ। ਜਿਵੇਂ ਪਾਣੀ ਚੱਲ ਰਿਹਾ ਹੋਵੇ ਨਾ, ਰਸਤੇ ਅਸੀਂ ਵੱਟ ਮਾਰ ਦਿੰਦੇ ਹਾਂ, ਪਾਣੀ ਰੁਕ ਜਾਂਦਾ। ਤੇ ਇਹ ਜਿਹੜੇ ਵਿਕਾਰ ਸਾਡੇ ਆਤਮਕ ਜੀਵਨ ਨੂੰ ਢਾਹ ਲਾਉਣ ਲਈ ਬੜੇ ਤਤਪਰ ਨੇ, ਇਹ ਔਗਣ ਵਿਕਾਰ ਜਿਹੜੇ ਸਾਡੇ ਤੇ ਹਮਲਾ ਕਰਨ ਲਈ ਬੜੇ ਤਤਪਰ ਨੇ, ਵਾਹਿਗੁਰੂ ਜੀ ਵਿੱਚ ਬੰਨ ਮਾਰ ਦਿੰਦਾ, ਗੁਰੂ ਵਿੱਚ ਰਸਤੇ 'ਚ ਬੰਨ ਮਾਰ ਦਿੰਦਾ। ਗੁਰੂ ਸਾਨੂੰ ਸ਼ਬਦ ਦਾ ਉਹ ਆਸਰਾ ਦਿੰਦਾ ਹੈ, ਗੁਰੂ ਕੇ ਸ਼ਬਦ ਰਾਹੀਂ ਵਿਕਾਰ ਦੂਰੋਂ ਭੱਜਦੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਪੂਰਾ ਸਤਿਗੁਰੂ ਜ਼ਿੰਦਗੀ ਦੇ ਅੰਦਰ ਜਿਹਦੀ ਜ਼ਿੰਦਗੀ 'ਚ ਵਿਕਾਰਾਂ ਵੱਲੋਂ ਬੰਨ ਮਾਰ ਦਿੰਦਾ ਹੈ, ਸਤਿਗੁਰੂ ਜੀ ਕਹਿੰਦੇ ਹੋਈ ਸਰਵ ਕਲਿਆਣ, ਉਹਦਾ ਰਖਵਾਲਾ ਪਰਮਾਤਮਾ ਬਣ ਜਾਂਦਾ ਤੇ ਉਹਨੂੰ ਜ਼ਿੰਦਗੀ ਅੰਦਰ ਸਰਵ ਸੁੱਖ ਮਿਲਦੇ ਨੇ। ਬੰਦਾ ਆਇਆ ਹੀ ਸੁੱਖ ਮੰਨਣ ਲਈ ਹੈ, ਪਰ ਇਸ ਧਰਤੀ ਤੇ ਮਨੁੱਖਾ ਦੇਵੀ ਚ ਰਹਿੰਦਿਆਂ ਜੋ ਸਭ ਤੋਂ ਉੱਤਮ ਦੇਵੀ ਹੈ, ਇਹ ਮਹਾਨ ਧਰਤੀ ਹੈ, ਬੰਦਾ ਫਿਰ ਵੀ ਸੁਖੀ ਕਿਉਂ ਨਹੀਂ? ਉਹਦਾ ਕਾਰਨ ਹੈ ਕਿ ਬੰਦਾ ਗੁਰੂ ਦੀ ਗੱਲ ਸੁਣ ਕੇ ਤਿਆਰ ਹੀ ਨਹੀਂ ਹੈ। ਬੰਦਾ ਦੁਖੀ ਹੋਏ, ਬਿਮਾਰ ਹੋਏ ਨਾ, ਕਹਿੰਦਾ ਜੀ ਜਿੱਥੋਂ ਮਰਜ਼ੀ ਕਿਤੇ ਖੂਨ ਮਿਲ ਜੇ ਲੈ ਆਓ, ਕਿਤੇ ਅੰਗ ਮਿਲ ਜੇ ਲੈ ਆਓ, ਸਤਿਗੁਰੂ ਜੀ ਕਹਿੰਦੇ ਤੂੰ ਦੁਖੀ ਹੈ ਤੇ ਤੇਰੀ ਮਤ ਖਰਾਬ ਹੈ, ਮਤ ਬਦਲ ਲੈ। ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾਂ ਬਹੁ ਬੇਬੇ ਸਿਆਣੇ। ਪਰ ਬੰਦਾ ਕਹਿੰਦਾ ਮਤ ਆਪਣੀ ਰੱਖਣੀ, ਮੈਂ ਮਤ ਨਹੀਂ ਲੈਣੀ ਗੁਰੂ ਜੀ। ਪਾਠ ਵੀ ਕਰ ਲਵਾਂਗੇ, ਅਰਦਾਸ ਵੀ ਕਰ ਲਵਾਂਗੇ, ਸੇਵਾ ਵੀ ਕਰ ਲਵਾਂਗੇ, ਪਰ ਮਤ ਗੁਰੂ ਦੀ ਨਹੀਂ ਲੈਣੀ, ਮਤ ਆਪਣੀ ਵਰਤਣੀ। ਸਾਡੇ ਦੁੱਖਾਂ ਦਾ ਕਾਰਨ ਸਾਡੇ ਮਤ ਹੈ। ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ, ਪਰਮਾਤਮਾ ਨੇ ਸੁੱਖਾਂ ਲਈ ਜ਼ਿੰਦਗੀ ਦਿੱਤੀ ਹੈ। ਗੁਰਬਾਣੀ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਦੇ ਸੁੱਖ ਪਾਈ ਹੋ ਰਹੀ। ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਆਪਣੀ ਮਨ ਦੀ ਮਤ ਤਿਆਗਦਾ, ਗੁਰੂ ਉਹਦੀ ਜ਼ਿੰਦਗੀ ਅੰਦਰ ਵਿਕਾਰਾਂ ਵੱਲੋਂ ਦੁੱਖਾਂ ਵੱਲੋਂ ਬੰਨ ਮਾਰ ਦਿੰਦਾ, ਫਿਰ ਹੋਈ ਸਰਬ ਕਲਿਆਣ, ਉਹਦੀ ਜ਼ਿੰਦਗੀ ਅੰਦਰ ਸਰਬ ਸੁੱਖ ਮਿਲ ਜਾਂਦਾ ਹੈ। ਰਾਮ ਤੋਂ ਬਾਅਦ ਸਤਿਗੁਰੂ ਜੀ ਬਚਨ ਕਹਿ ਰਹੇ ਹਨ,
ਜੀਓ ਪਾਏ ਪਿੰਡ ਜਿਨੂੰ ਸਾਜਿਆ, ਦਿੱਤਾ ਪੈਨਣ ਖਾਣਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਭਾਈ, ਜਿਸ ਪਰਮਾਤਮਾ ਨੇ ਪਿੰਡ ਦਾ ਅਰਥ ਹੈ ਸਰੀਰ, ਸਾਡੇ ਸਰੀਰ ਦੀ ਸਿਰਜਣਾ ਕੀਤੀ, ਵਿੱਚ ਫਿਰ ਜਿੰਦ ਪਾਈ ਹੈ, ਜਦੋਂ ਧਰਤੀ ਤੇ ਆਏ ਵਿੱਚ ਜਿੰਦ ਪਾ ਕੇ ਸਰੀਰ ਭੇਜਿਆ ਹੈ। ਹੁਣ ਸਰੀਰ ਤਾਂ ਰੱਬ ਨੇ ਦਿੱਤਾ, ਜਿੰਦ ਰੱਬ ਨੇ ਦਿੱਤੀ, ਤੇ ਬੰਦਾ ਮੱਥੇ ਮਰੀਆਂ ਦੇ ਤੇ ਕਿਸ ਲਿਆ ਜਾਂਦਾ? ਆਖੋ ਸਤਨਾਮ ਜੀ, ਮਰੀਆਂ ਨੇ ਕੀ ਦਿੱਤਾ ਜੀ? ਇਹ ਜ਼ਿੰਦਗੀ ਕਿਸੇ ਕਬਰ ਵਾਲੇ ਨੇ ਦਿੱਤੀ ਹੈ? ਇਹ ਜ਼ਿੰਦਗੀ ਕਿਸੇ ਬੰਦੇ ਨੇ ਦਿੱਤੀ ਹੈ? ਇਹ ਜ਼ਿੰਦਗੀ ਕਿਸੇ ਪੱਥਰ ਨੇ ਦਿੱਤੀ ਹੈ? ਇਹ ਜ਼ਿੰਦਗੀ ਕਿਹਨੇ ਦਿੱਤੀ ਹੈ ਸਾਨੂੰ? ਪਰਮਾਤਮਾ ਨੇ। ਜਿਸ ਪਰਮਾਤਮਾ ਨੇ ਜ਼ਿੰਦਗੀ ਦਿੱਤੀ, ਰੋਟੀ ਵੀ ਉਹਨੇ ਦੇਣੀ ਹੈ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪੈਨਣ ਖਾਣ। ਸਾਡੇ ਖਾਣ ਪੀਣ ਪਹਿਨਣ ਦੇ ਪਦਾਰਥ ਉਹਨੇ ਸਾਡੇ ਲਈ ਪੈਦਾ ਕੀਤੇ ਨੇ। ਉਹ ਤੇ ਇੰਨਾ ਮਹਾਨ ਹੈ, ਸਾਡੇ ਜਨਮ ਤੋਂ ਪਹਿਲਾਂ ਸਾਡਾ ਰਿਜ਼ਕ ਬਣਾਇਆ, ਪਹਿਲੋਂ ਦੇਤਾ ਰਿਜ਼ਕ ਸਮਾਹਾ, ਪਿੱਛੋਂ ਦੇਤਾ ਜਮਤ ਉਪਾਹਾ। ਜੀਵ ਬਾਅਦ ਵਿੱਚ ਆਉਂਦਾ, ਰਿਜ਼ਕ ਪਹਿਲਾਂ ਹੈ, ਧਰਤੀ ਪਹਿਲਾਂ ਬਣੀ ਹੈ, ਧਰਤੀ ਤੇ ਅੰਨ ਪਹਿਲਾਂ ਬਣਿਆ, ਜੀਵ ਬਾਅਦ ਵਿੱਚ ਆਇਆ। ਸਾਡੇ ਘਰ ਚ ਬੱਚੇ ਨੇ ਆਉਣਾ ਹੋਏ ਨਾ, ਵਾਹਿਗੁਰੂ ਜੀ ਦੀ ਕਿਰਪਾ ਸਰਕਾਰ, ਬੱਚੇ ਦਾ ਜਨਮ ਹੋਣਾ ਹੋਏ, ਦੇਖੋ ਉਹਦੇ ਲੀੜੇ ਕੱਪੜੇ ਦਾ ਕਿੱਦਾਂ ਪ੍ਰਬੰਧ ਕਰਦੇ ਅਸੀਂ। ਫਿਰ ਮਾਤਾ ਦੇ ਰਾਹੀਂ ਵਾਹਿਗੁਰੂ ਅੰਮ੍ਰਿਤ ਵਰਗਾ ਦੁੱਧ ਪਹਿਲਾਂ ਭੇਜ ਦਿੰਦਾ, ਬੱਚਾ ਬਾਅਦ ਵਿੱਚ ਆਉਂਦਾ ਜਗਤ ਵਿੱਚ। ਇਸ ਕਰਕੇ ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪੈਨਣ ਖਾਣ। ਸਾਹਿਬ ਕਹਿੰਦੇ ਜਿਸ ਪਰਮਾਤਮਾ ਨੇ ਤੇਰਾ ਸਰੀਰ ਬਣਾਇਆ, ਜਿਹਨੇ ਇਹਦੇ ਵਿੱਚ ਜਿੰਦ ਪਾਈ ਹੈ, ਜਿਹਨੇ ਖਾਣ ਪੀਣ ਪਹਿਨਣ ਦੇ ਤੈਨੂੰ ਪਦਾਰਥ ਦਿੱਤੇ ਨੇ, ਉਹ ਪਰਮਾਤਮਾ ਬੜਾ ਦਿਆਲੂ ਹੈ, ਉਹਨੂੰ ਕਦੀ ਭੁਲਾਇਆ ਨਾ ਕਰ, ਸਦਾ ਉਹਦੇ ਪਿਆਰ ਵਿੱਚ ਜੁੜਿਆ ਕਰ, ਸਾਸ ਸਾਸ ਉਹਦਾ ਸਿਮਰਨ ਕਰਿਆ ਕਰ, ਉਹ ਬੜਾ ਮਿਹਰਬਾਨ ਹੈ। ਸਤਿਗੁਰੂ ਜੀ ਦੇ ਬਚਨ ਘੇਰਾ, ਮਈਆ ਕਿ ਗੁਣ ਚੇਤ ਪ੍ਰਾਣੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਦੇਖ ਤੇਰਾ ਮੁੱਢ ਕੀ ਸੀ, ਤੈਨੂੰ ਕਿੰਨਾ ਸੋਹਣਾ ਬਣਾ ਦਿੱਤਾ। ਮੁੱਢ ਕੀ ਹੈ ਸਾਡਾ? ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਮਾਂ ਦੀ ਰਗਤ ਤੋਂ ਬਣੇ ਅਸੀਂ, ਖੂਨ ਤੋਂ ਬਣੇ ਹਾਂ, ਔਰ ਪਿਤਾ ਦੇ ਬਿੰਦ ਤੋਂ ਬਣੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਵੇਖ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸਿਵਾ ਰਿਹਾ, ਗਰਵ ਅਗਨ ਮੈਂ ਜਿਹਨੇ ਉਭਾਰਿਆ। ਸੋਹਣਾ ਸਰੀਰ ਬਣਾਤਾ ਤੇਰਾ, ਬਾਹਰੋਂ ਕਿੰਨਾ ਸੁੰਦਰ ਬਣਾਤਾ, ਨੈਣ ਨਕਸ ਲਗਾ ਦਿੱਤੇ, ਫਿਰ ਬਚਪਨ ਚ ਤੈਨੂੰ ਅੰਮ੍ਰਿਤ ਵਰਗਾ ਪੀਣ ਲਈ ਦੁੱਧ ਦੇਤਾ, ਜਵਾਨੀ ਸੁੱਖ ਸਹੂਲਤਾਂ ਦੇਤੀਆਂ। ਪਰਮਾਤਮਾ ਨੂੰ ਪਤਾ ਸੀ ਮੈਂ ਬੁੱਢੇ ਹੋ ਜਾਣੇ, ਦਿਸਣਾ ਨਹੀਂ ਹੈ, ਸੁਣਿਆ ਨਹੀਂ ਜਾਣਾ, ਫਿਰ ਧੀਆਂ ਪੁੱਤਰ ਦੇ ਦਿੱਤੇ। ਸਾਹਿਬ ਜੀ ਕਹਿੰਦੇ ਜਿਸ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਹੈ, ਉਹ ਤਾਂ ਬੜਾ ਦਿਆਲੂ ਹੈ, ਉਹ ਤਾਂ ਬੜਾ ਕਿਰਪਾਲੂ ਹੈ। ਇਸ ਕਰਕੇ ਉਹ ਪਰਮਾਤਮਾ ਨੇ ਜਿਹਨੇ ਸਰੀਰ ਬਣਾਏ, ਖਾਣ ਪੀਣ ਪਹਿਨਣ ਦੇ ਸਾਧਨ ਦਿੱਤੇ ਹਨ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਉਹ ਪਰਮਾਤਮਾ ਆਪਣੇ ਦਾਸਾਂ ਦੀ ਆਪ ਪੈਜ ਰੱਖਦਾ ਹੈ। ਪੈਜ ਕਾਹਦੇ ਤੋਂ? ਵਿਕਾਰਾਂ ਤੋਂ, ਬੁਰਾਈਆਂ ਤੋਂ, ਔਗਣਾਂ ਤੋਂ। ਇਹ ਜ਼ਿੰਦਗੀ ਦੇ ਅੰਦਰ ਆਪਣੇ ਸੇਵਕਾਂ ਦੀ ਇੱਜ਼ਤ ਪਰਮਾਤਮਾ ਆਪ ਕਾਇਮ ਰੱਖਦਾ ਹੈ। ਸਾਹਿਬ ਜੀ ਕਹਿੰਦੇ ਮੈਂ ਉਸ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ, ਉਹ ਪਰਮਾਤਮਾ ਤੋਂ ਸਦਾ ਬਲਿਹਾਰ ਜਾਂਦਾ। ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਉਸ ਪਰਮਾਤਮਾ ਦਾ ਸੁਭਾਅ ਦੱਸ ਕੇ ਕਿ ਬੜਾ ਦਿਆਲੂ ਹੈ, ਬੜਾ ਕਿਰਪਾਲੂ, ਉਹ ਤੇ ਸਾਡੇ ਕੰਮਾਂ ਦਾ ਲੇਖਾ ਜੋਖਾ ਵੀ ਨਹੀਂ ਕਰਦਾ। ਹਾਂ, ਪਰਮਾਤਮਾ ਦਾ ਇੱਕ ਕਾਨੂੰਨ ਹੈ, ਸਾਨੂੰ ਕਰਮ ਕਰਨ ਲਈ ਜ਼ਿੰਦਗੀ ਦਿੱਤੀ ਹੈ, ਜੋ ਕਰਮ ਅਸੀਂ ਕਰਾਂਗੇ ਉਹਦਾ ਦੁੱਖ ਸਾਨੂੰ ਭੋਗਣਾ ਪੈਣਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਸਾਨੂੰ ਉਹਨਾਂ ਬੁਰੇ ਕਰਮਾਂ ਤੋਂ ਬਚਾਉਣ ਲਈ ਪਰਮਾਤਮਾ ਨੇ ਗੁਰੂ ਬਖਸ਼ ਗੁਰੂ ਨੂੰ ਭੇਜਿਆ, ਗੁਰਬਾਣੀ ਦੀ ਦਾਤ ਦਿੱਤੀ ਹੈ। ਗੁਰਬਾਣੀ ਪਰਮ ਦਾ ਅਰਥ ਹੈ ਅਸੀਂ ਜ਼ਿੰਦਗੀ ਚ ਉਸ ਮਾਰਗ ਤੇ ਚੱਲੀਏ ਜਾਂ ਉਹ ਜੀਵਨ ਜੁਗਤ ਅਪਣਾਈਏ ਜੋ ਗੁਰਬਾਣੀ ਦਿੱਤੀ ਹੈ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਦ ਮਾਨੋ ਹਰ ਕਥਾ ਨਿਰਾਲੀ। ਗੁਰੂ ਦੀ ਦਿੱਤੀ ਹੋਈ ਜੀਵਨ ਚਾਲ ਅਨੁਸਾਰ ਜੀਉਣਾ, ਇਹ ਹੈ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਰਸਤਾ। ਸਤਿਗੁਰੂ ਜੀ ਕਹਿੰਦੇ ਜਿਸ ਪਰਮਾਤਮਾ ਨੇ ਇੰਨਾ ਕੁਝ ਦਿੱਤਾ, ਉਹ ਦਿਆਲੂ ਕਿਰਪਾਲੂ ਪਰਮਾਤਮਾ ਦੇ ਪਿਆਰ ਗੁਰੂ ਹੈ, ਉਹ ਸਾਡੇ ਤੇ ਬੇਅੰਤ ਰਹਿਮਤਾਂ ਕਰ ਰਿਹਾ, ਤੇ ਅਸੀਂ ਵੀ ਉਹਦਾ ਸਵਾਸ ਸਵਾਸ ਸਿਮਰਨ ਕਰੀਏ। ਉਹ ਸਾਡਾ ਲੇਖਾ ਜੋਖਾ ਨਹੀਂ ਕਰਦਾ, ਅਸੀਂ ਵੀ ਉਹਦੇ ਨਾਲ ਕੋਈ ਹਿਸਾਬ ਕਿਤਾਬ ਨਾ ਕਰਿਆ ਕਰੀਏ, ਸਗੋਂ ਆਪਾਂ ਵਾਰੰਵਾਰ ਵਾਰ ਪਰ ਜਪੀਏ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੀਏ। ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਹੋਗਾ ਅੱਗੇ ਕਿ ਤੂੰ ਤੂੰ ਕਰਤਾ ਤੂੰ ਹੋਇਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਤਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਉਹਦਾ ਸਿਮਰਨ ਕਰਦਿਆਂ ਕਰਦਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਦਾ ਸੁਭਾਅ ਸਾਡੇ ਚ ਆ ਜਾਏਗਾ, ਰੱਬ ਵਰਗੇ ਬਣ ਜਾਵਾਂਗੇ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਵਾਹਿਗੁਰੂ ਜੀ ਦਾ ਮਹਾਨ ਸੁਭਾਅ ਦੱਸ ਕੇ ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਚ ਗੁਰੂ ਰਾਹੀਂ ਜੁੜਨ ਦੀ ਪ੍ਰੇਰਣਾ ਕੀਤੀ ਹੈ, ਜ਼ਿੰਦਗੀ ਦਾ ਰੰਗ ਮਾਨਣ ਦੀ ਪ੍ਰੇਰਣਾ ਕੀਤੀ ਹੈ। ਜੇ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ ਯਕੀਨਨ ਵਾਹਿਗੁਰੂ ਜੀ ਸਾਡੀ ਇੱਜ਼ਤ ਰੱਖਣਗੇ, ਪਤ ਸੇਤੀ ਸੀ ਆਪਣੇ ਘਰ ਚ ਜਾਵਾਂਗੇ। ਲੜੀਵਾਰ ਦੇ ਗੁਰ ਸ਼ਬਦ ਇਸ ਸਥਾਨ ਦੀ ਮਰਜ਼ਾ ਅਨੁਸਾਰ ਚੱਲ ਰਿਹਾ ਹੈ, ਉਸ ਦੀ ਵਿਚਾਰ ਵੀ ਆਪਾਂ ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਚੌਥਾ,
ਇਹ ਮੁੱਖ ਵਾਕ ਬਿਲਾਵਲ ਰਾਗ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 798 ਤੇ 99 ਤੇ ਸੁਭਾਈਮਾਨ ਹੈ ਜੀ।
ਹਮ ਮੂਰਖ ਮੁਗਧ ਅਗਿਆਨ ਮਤੀ, ਸਰਣਾਗਤ ਪੁਰਖ ਅਜਨਮਾ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਕਰਦੇ ਹਾਂ ਕਿ ਅਸੀਂ ਮੂਰਖ ਹਾਂ। ਰਹਾਓ ਵਾਲੀ ਪੰਕਤੀ ਅੰਦਰ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ ਹੈ, ਮੇਰੇ ਮਨ ਭੱਜ ਰਾਮ ਨਾਮ ਹਰਾਮਾ, ਕਿ ਮੇਰੇ ਮਨ ਹਰ ਵੇਲੇ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਜੀ ਨੂੰ ਚੇਤੇ ਕਰਿਆ ਕਰ। ਸਵਾਲ ਹੈ ਕਿ ਕਿਉਂ ਚੇਤੇ ਕਰਨੇ ਵਾਹਿਗੁਰੂ ਜੀ ਨੂੰ? ਸਤਿਗੁਰੂ ਜੀ ਕਹਿੰਦੇ ਦਾ ਕਾਰਨ ਇਹ ਹੈ ਕਿ ਅਸੀਂ ਤੇ ਮੂਰਖ ਹਾਂ, ਅਸੀਂ ਤੇ ਅਗਿਆਨੀ ਹਾਂ। ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਦੁੱਖਾਂ ਤੋਂ ਬਚਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਵਿਕਾਰਾਂ ਤੋਂ ਔਗਣਾਂ ਤੋਂ ਬਚਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਇਸ ਦੁਨੀਆਂ ਅੰਦਰ ਵੱਡੇ ਵੱਡੇ ਸਿਆਣੇ ਆਏ, ਆਪਣੀ ਇੱਜ਼ਤ ਗਵਾ ਕੇ ਚਲੇ ਗਏ। ਗੁਰਬਾਣੀ ਨੇ ਇੱਕ ਗੱਲ ਕਹੀ ਹੈ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਦੇ, ਕੋਈ ਇਹੋ ਜਿਹਾ ਬਲੀ ਬਹਾਦਰ ਕੌਣ ਹੈ ਜਿਹੜਾ ਪੰਜਾਂ ਤੇ ਜਿੱਤ ਪ੍ਰਾਪਤ ਕਰੇ, ਜਿਹੜਾ ਮਾਇਆ ਦੇ ਉੱਪਰ ਜਿੱਤ ਪ੍ਰਾਪਤ ਕਰੇ? ਸਰਪਣੀ ਤੇ ਉੱਪਰ ਨਹੀਂ ਬਲੀ ਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਵੀ ਆ, ਮਾਇਆ ਤੋਂ ਵੱਡਾ ਬਲਵਾਨ ਕੋਈ ਨਹੀਂ ਹੈ। ਬ੍ਰਹਮਾ ਵਰਗੇ ਦੇਵਤੇ ਮਹਾਦੇਵ ਵਰਗੇ ਦੇਵਤੇ ਛਾਇਲੇ ਉਸ ਮਾਇਆ ਨੇ। ਸਤਿਗੁਰੂ ਜੀ ਕਹਿੰਦੇ ਸਦਾ ਵਾਹਿਗੁਰੂ ਜੀ ਦਾ ਪ੍ਰਭੂ ਦਾ ਸਿਮਰਨ ਕਰਿਆ ਕਰੋ, ਕਿਉਂਕਿ ਹਮ ਮੂਰਖ ਮੁਗਧ ਅਗਿਆਨ ਮਤੀ। ਸਾਹਿਬ ਕਹਿੰਦੇ ਅਸੀਂ ਮੂਰਖ ਹਾਂ, ਮੁਗਧ ਅਰਥ ਘੋਰ ਮੂਰਖ, ਅਗਿਆਨੀ ਮਤ ਵਾਲੇ ਹਾਂ। ਸਾਹਿਬ ਜੀ ਕਹਿੰਦੇ ਨੇ ਕਿ ਸਾਡਾ ਜੋ ਸੁਭਾਅ ਹੈ ਇਹ ਹੈ ਕਿ ਸਰਣਾਗਤ ਪੁਰਖ ਅਜਲਮ ਹੇ, ਜੂਨਾਂ ਤੋਂ ਰਹਿਤ ਪਰਮ ਪਿਤਾ ਵਾਹਿਗੁਰੂ ਜੀਓ, ਸਰਵ ਵਿਆਪਕ ਪ੍ਰਮਾਤਮਾ ਜੀ, ਅਸੀਂ ਤੁਹਾਡੀ ਸ਼ਰਨ ਚ ਡਿੱਗੇ ਹਾਂ, ਅਸੀਂ ਮੂਰਖ ਹਾਂ, ਅਗਿਆਨੀ ਹਾਂ, ਅਗਿਆਨ ਮਤ ਵਾਲੇ ਹਾਂ।
ਕਰ ਕਿਰਪਾ ਰੱਖ ਲੇ ਹੋ ਮੇਰੇ ਠਾਕੁਰ, ਹਮ ਪਾਥਰਹੀਨ ਅਕਰਮਾ।
ਇਹ ਮੇਰੇ ਵਾਹਿਗੁਰੂ ਜੀਓ, ਅਸੀਂ ਪੱਥਰ ਦਿਲ ਲੋਕ ਹਾਂ, ਅਸੀਂ ਕਰਮਾਂ ਤੋਂ ਹੀਣੇ ਮੰਦ ਭਾਗੀ ਹਾਂ, ਸਾਡੇ ਕਰਮ ਬੜੇ ਮਾਣੇ ਨੇ। ਤੁਸੀਂ ਕਿਰਪਾ ਕਰਕੇ ਆਪ ਹੀ ਸਾਨੂੰ ਬਚਾ ਲਓ ਇਹਨਾਂ ਦੁੱਖਾਂ ਤੋਂ, ਆਪ ਹੀ ਸਾਨੂੰ ਮੋਹ ਮਾਇਆ ਜਾਂ ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਬਚਾ ਲਓ। ਸੰਸਾਰ ਸਮੁੰਦੇ ਤਾਲ ਵਜਿੰਦੇ, ਹੇ ਗੋਬਿੰਦ ਜੀ, ਇਹ ਸੰਸਾਰ ਸਮੁੰਦਰ ਦੀਆਂ ਘੁੰਮਣ ਘੇਰੀਆਂ ਚੋਂ ਤੁਸੀਂ ਸਾਨੂੰ ਬਚਾ ਲਓ, ਕਿਉਂਕਿ ਤੁਹਾਡੀ ਇਹ ਵਡਿਆਈ ਹੈ ਕਿ ਤੁਸੀਂ ਡੁੱਬਦੇ ਪੱਥਰ ਤਾਰੇ, ਡੁੱਬਦੇ ਹੋਏ ਪੱਥਰਾਂ ਨੂੰ ਵੀ ਤਾਰ ਲੈਂਦੇ। ਪੱਥਰ ਦਾ ਅਰਥ ਹੈ ਕਿ ਜਿਹੜੇ ਪੱਥਰ ਦਿਲ ਲੋਕ ਨੇ, ਪੱਥਰ ਦਿਲ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਤੁਸੀਂ ਉਹਨਾਂ ਦਾ ਵੀ ਉਧਾਰ ਕਰ ਦਿੰਦੇ ਹੋ। ਕਿਰਪਾ ਕਰੋ, ਅਸੀਂ ਵੀ ਮੂਰਖ ਅਗਿਆਨੀ ਪੱਥਰ ਦਿਲ ਹਾਂ, ਸਾਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ ਜੀ।
ਮੇਰੇ ਮਨ ਭਜ ਰਾਮ ਨਾਮ ਰਾਮਾ।
ਸਾਹਿਬ ਜੀ ਕਹਿੰਦੇ ਹੇ ਮੇਰੇ ਮਨ, ਸਦਾ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਭਜਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਜੀ ਦੇ ਪਿਆਰ ਚ ਜੁੜਿਆ ਕਰ। ਗੁਰਬਾਣੀ ਨੇ ਵਾਰ ਵਾਰ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੀ ਸਾਨੂੰ ਪ੍ਰੇਰਨਾ ਕੀਤੀ। ਸਾਸ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਾਹਿਬ ਕਹਿੰਦੇ ਜੇ ਸੁਖ ਚਾਹੁੰਦੇ ਹੋ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਪਰਮਾਤਮਾ ਇੱਛਾ ਪੂਰਕ ਸਰਬ ਸੁਖ ਦਾਤਾ ਹੈ, ਸਦਾ ਉਹਦਾ ਸਿਮਰਨ ਕਰ ਭਾਈ।
ਗੁਰਮਤਿ ਹਰਿ ਰਸ ਪਾਈਐ, ਹੋਰ ਤਿਆਗ ਨਹੀਂ ਫਲ ਕਾਮਾ।
ਸਤਿਗੁਰੂ ਜੀ ਕਹਿੰਦੇ ਗੁਰੂ ਦੀ ਮੱਤ ਦੇ ਰਾਹੀਂ ਤੈਨੂੰ ਨਾਮ ਦਾ ਰਸ ਆਏਗਾ, ਵਾਹਿਗੁਰੂ ਜੀ ਦੇ ਆਨੰਦ ਨੂੰ ਤੂੰ ਮਾਣ ਲਏਗਾ, ਹੋਰ ਸਾਰੇ ਕੰਮ ਛੱਡ ਦੇ। ਹੋਰ ਕੰਮ ਕਿਹੜੇ ਨੇ? ਧਰਮ ਦੀ ਦੁਨੀਆਂ 'ਚ ਬਹੁਤ ਕੰਮ ਕਰਦੇ ਹਾਂ, ਕੋਈ ਕਹਿੰਦਾ ਇੰਨਾ ਤਪ ਕਰ ਲਓ, ਕੋਈ ਕਹਿੰਦਾ ਇੰਨਾ ਦਾਨ ਕਰ ਲਓ, ਕੋਈ ਕਹਿੰਦਾ ਇੰਨੇ ਇਸ਼ਨਾਨ ਕਰ ਲਓ, ਕੋਈ ਇੰਨੀ ਯਾਤਰਾ ਦੀ ਗੱਲ ਕਰਦਾ, ਕੋਈ ਸਿਰ ਦੇ ਉੱਪਰ ਸਵਾਹ ਪਾਈ ਬੈਠਾ, ਸਰੀਰ ਨੂੰ ਕਸ਼ਟ ਦੇ ਰਿਹਾ, ਭੁੱਖਾ ਰਿਹਾ, ਨੰਗੇ ਪੈਰੀਂ ਫਿਰ ਰਿਹਾ, ਇਹ ਹੋਰ ਕਰਮ ਨੇ ਸਾਰੇ। ਕਰਮ ਧਰਮ ਪਖੰਡ ਜੋ ਦੀਸ਼ਾ ਤੈਨੂੰ ਜਮ ਜਗਾਤੀ ਲੁੱਟ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਸਤਿਗੁਰੂ ਜੀ ਕਹਿੰਦੇ ਕੇਵਲ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਾਜੋ। ਜਦੋਂ ਸਤਿਗੁਰੂ ਜੀ ਕਹਿੰਦੇ ਕਿ ਹੋਰ ਕੰਮ ਤੁਹਾਡੇ ਕੰਮ ਨਹੀਂ ਹੋਣੇ, ਉਹਦਾ ਅਰਥ ਇਹ ਹੈ ਕਿ ਇਹ ਹੋਰ ਜਿਤਨੇ ਵੀ ਕਰਮ ਨੇ ਉਹ ਤੁਹਾਨੂੰ ਆਤਮਕ ਸੁੱਖ ਨਹੀਂ ਦੇ ਸਕਦੇ। ਹੋਰ ਕਰਮ ਕੀਤੇ ਹੰਕਾਰ ਆ ਸਕਦਾ, ਪਾਠ ਪੜ੍ਹਿਓ, ਅਰਵੇਦ ਵਿਚਾਰੇ, ਨਿਵਰ ਭਿਆਨ ਸਾਧੇ, ਪੰਚ ਜਨਾਸੀਓ ਸੰਗ ਨਾਲ ਛੁੱਟ ਕੇ ਅਧਿਕ ਅਹਿਮ ਬੁੱਧ ਵਧੇ। ਪੰਜਾਂ ਵਿਕਾਰਾਂ ਤੋਂ ਛੁਟਕਾਰਾ ਜੇ ਪਾਉਣਾ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰੋ ਗੁਰੂ ਦੀ ਮੱਤ ਦੇ ਰਾਹੀਂ, ਉਹ ਵੀ ਗੁਰੂ ਦੀ ਮੱਤ ਦੇ ਰਾਹੀਂ। ਸਤਿਗੁਰੂ ਜੀ ਕਹਿੰਦੇ ਗੁਰੂ ਕੀ ਮੱਤ ਦੇ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕਰੋ, ਹੋਰ ਸਾਰੇ ਕੰਮ ਜਿਹੜੇ ਉਹ ਤਿਆਗ ਦਿਓ, ਭਾਵ ਇੱਧਰ ਉੱਧਰ ਦਾ ਓਟ ਆਸਰਾ ਛੱਡ ਕੇ ਕੇਵਲ ਤਾਂ ਕੇਵਲ ਵਾਹਿਗੁਰੂ ਦਾ ਸਿਮਰਨ ਕਰੋ। ਸ਼ਰਾਮ ਤੋਂ ਬਾਅਦ ਸਤਿਗੁਰੂ ਜੀ ਬਚਨ ਬਖਸ਼ਿਸ਼ ਕਰ ਰਹੇ ਹਨ,
ਹਰ ਜਨ ਸੇਵਕ ਸੇ ਹਰ ਦਾਰ, ਹਮ ਨਿਰਗੁਣ ਰਾਖ ਉਪਮਾ।
ਵਾਹਿਗੁਰੂ ਜੀ ਦੇ ਜੋ ਸੇਵਕ ਬਣ ਜਾਂਦੇ ਨੇ, ਵਾਹਿਗੁਰੂ ਜੀ ਉਹਨਾਂ ਨੂੰ ਪਾਰ ਉਤਾਰ ਦਿੰਦੇ ਨੇ। ਪਾਰ ਉਤਾਰਨ ਦਾ ਅਰਥ ਹੈ ਕਿ ਉਹ ਭਉ ਸਾਗਰ ਦੀਆਂ ਲਹਿਰਾਂ ਤੋਂ ਵੱਧ ਜਾਂਦੇ ਨੇ, ਸੰਸਾਰ ਸਮੁੰਦਰ ਤੋਂ ਵਿਕਾਰਾਂ ਤੋਂ ਉੱਚੇ ਉੱਠ ਜਾਂਦੇ ਨੇ। ਤਰਨ ਦਾ ਅਰਥ ਹੈ ਉਹਨਾਂ ਦੀ ਸੁਰਤ ਜਿਹੜੀ ਹੈ ਚਿੰਤਾ ਤੋਂ ਰਹਿਤ ਹੋ ਜਾਂਦੀ ਹੈ, ਬੁਰਾਈਆਂ ਤੋਂ ਰਹਿਤ ਹੋ ਜਾਂਦੀ, ਔਗੁਣਾਂ ਵਿਕਾਰਾਂ ਤੋਂ ਮੋਹ ਮਾਇਆ ਤੋਂ ਰਹਿਤ ਹੋ ਜਾਂਦੀ ਹੈ, ਉਹ ਸੰਸਾਰ ਦੀਆਂ ਘੁੰਮਣ ਘੇਰੀਆਂ ਤੋਂ ਬਚ ਜਾਂਦੇ ਹਨ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਤੇ ਵਾਹਿਗੁਰੂ ਜੀ ਦੇ ਸੇਵਕ ਨੇ ਉਹਨਾਂ ਨੂੰ ਵਾਹਿਗੁਰੂ ਜੀ ਨੇ ਤਾਰ ਲਿਆ, ਪਰ ਅਸੀਂ ਭਾਗਹੀਣ ਹਾਂ, ਇਹ ਵਾਹਿਗੁਰੂ ਜੀ ਕਿਰਪਾ ਕਰਕੇ ਤੁਸੀਂ ਆਪ ਹੀ ਸਾਨੂੰ ਪਾਰ ਉਤਾਰ ਲਓ, ਤੁਸੀਂ ਸਾਨੂੰ ਨਿਰਗੁਣੀਆਂ ਨੂੰ ਉਤਾਰੋਗੇ ਨਾ। ਰਾਖ ਉਪਮਾ, ਵਾਹਿਗੁਰੂ ਜੀ ਦੇ ਵਿੱਚ ਤੁਹਾਡੀ ਵਡਿਆਈ ਬਣੇਗੀ, ਅਸੀਂ ਗੁਣਹੀਣ ਹਾਂ, ਅਸੀਂ ਪਾਪੀ ਹਾਂ, ਸਾਡਾ ਵੀ ਪਾਰ ਉਤਾਰਾ ਕਰ ਦਿਓ ਜੀ।
ਤੁਜ ਬਿਨ ਆਵਰ ਨਾ ਕੋਈ ਮੇਰੇ ਠਾਕੁਰ, ਹਰ ਜਪੀਐ ਵੱਡੇ ਕਰਮਾ।
ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਕੋਈ ਨਹੀਂ ਹੈ ਜਿਹੜਾ ਸਾਨੂੰ ਪਾਪੀਆਂ ਨੂੰ ਪਾਰ ਉਤਾਰ ਸਕੇ। ਭਗਤ ਜੀ ਨੇ ਜਿਹੜੀ ਗੱਲ ਕੀ ਐਸੀ ਲਾਲ, ਤੁਜ ਬਿਨ ਕੌਣ ਕਰੇ, ਗਰੀਬ ਨਵਾਜ ਗੁਸਲੀਆਂ, ਮੇਰਾ ਮੱਥ ਹੈ ਸ਼ਤਰ ਤਰੇ, ਜਾਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਤਰੇ, ਨੀਚਾਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਹੈ ਜਿਹੜਾ ਦੁਖੀਆਂ ਦੀ ਬਾਂਹ ਫੜੇ, ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਜਿਹੜਾ ਡੋਬਰਿਆਂ ਨੂੰ ਤਾਰੇ, ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਹੈ ਜਿਹੜਾ ਭਾਗਹੀਣ ਮਨੁੱਖਾਂ ਦੀ ਰੱਖਿਆ ਕਰ ਸਕੇ, ਪੱਥਰ ਦੇ ਲੋਕਾਂ ਦਾ ਪਾਰ ਉਤਾਰਾ ਕਰੇ। ਦੁਨੀਆਂ ਦਾ ਤੇ ਇੱਕ ਸੁਭਾਅ ਹੈ, ਜਿੰਨਾ ਚਿਰ ਤੁਸੀਂ ਚੰਗਾ ਕੰਮ ਕਰਦੇ ਤੁਹਾਨੂੰ ਚੰਗੇ ਕਹਿਣਗੇ, ਜੇ ਤੁਹਾਡੇ ਕੋਲ ਕਿਤੇ ਦੇਖੋ ਹਰ ਬੰਦਾ ਭੁੱਲਣ ਹਾਰ ਹੈ, ਗਲਤੀ ਕਿਸੇ ਕੋਲ ਹੋ ਸਕਦੀ, ਜੇ ਤੁਹਾਡੇ ਕੋਲ ਗਲਤੀ ਹੋ ਗਈ ਤੇ ਫਿਰ ਤੇ ਕੋਈ ਤੁਹਾਡਾ ਸਾਥ ਨਹੀਂ ਦੇਵੇਗਾ, ਦੁਨੀਆਂ ਸੱਜ ਚ ਪਾ ਕੇ ਛੱਡ ਦਿੰਦੀ ਹੈ, ਪਰਮਾਤਮਾ ਸਾਡੇ ਔਗੁਣ ਵੀ ਟੱਕਦਾ ਹੈ, ਪਰਮਾਤਮਾ ਡੋਬਰਿਆਂ ਨੂੰ ਉਤਾਰਨ ਵਾਲਾ ਹੈ, ਪਰਮਾਤਮਾ ਪਾਪੀਆਂ ਦਾ ਪਾਰ ਉਤਾਰਾ ਕਰਦਾ, ਉਹਨੂੰ ਪਤਜ ਪਾਵਨ ਕਿਹਾ ਹੀ ਇਸੇ ਕਰਕੇ ਜਾਂਦਾ ਕਿ ਉਹ ਪਾਪੀਆਂ ਨੂੰ ਹੀ ਪਵਿੱਤਰ ਕਰ ਲੈਂਦਾ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਹਮੇਸ਼ਾ ਉਸ ਪਰਮਾਤਮਾ ਦਾ ਆਸਰਾ ਲਓ ਜੋ ਗਰੀਬ ਨਿਵਾਜ ਹੈ, ਜੋ ਪਤਜ ਪਾਵਨ ਹੈ। ਹੇ ਵਾਹਿਗੁਰੂ ਜੀ, ਅਸੀਂ ਗੁਣਹੀਣ ਹਾਂ, ਸੇਵਕਾਂ ਦੀ ਤੇ ਤੁਸੀਂ ਲਾਜ ਰੱਖਦੇ ਹੋ, ਅਸੀਂ ਗੁਣਹੀਣ ਹਾਂ, ਅਸੀਂ ਭਾਗਹੀਣ ਹਾਂ, ਕਿਰਪਾ ਕਰਕੇ ਸਾਡੇ ਵੀ ਪੈਰ ਰੱਖੋ, ਤੁਹਾਡੀ ਵਡਿਆਈ ਬਣਦੀ ਹੈ ਇਹਦੇ ਵਿੱਚ।
ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਮਾ।
ਜਿਹੜੇ ਨਾਮ ਤੋਂ ਹੀਣੇ ਨੇ ਇਸ ਜ਼ਿੰਦਗੀ ਅੰਦਰ ਜੀਵਨ ਜੀਉਂਦੇ, ਤ੍ਰਿਗ ਜੀਵਨ, ਸਤਿਗੁਰੂ ਜੀ ਕਿਉਂ ਮੇਰੇ ਜੀਵਨ ਤ੍ਰਿਗ ਹੈ, ਉਹ ਵੱਡੇ ਵੱਡੇ ਦੁੱਖ ਸਹਾਰਦੇ ਨੇ, ਜ਼ਿੰਦਗੀ ਚ ਦੁੱਖਾਂ ਦਾ ਕਾਰਨ ਹੀ ਨਾਮ ਨਾਲੋਂ ਟੁੱਟ ਜਾਣਾ, ਪਰਮਾਤਮਾ ਨੇ ਕੋਈ ਦੁੱਖ ਬਣਾਇਆ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦੁੱਖ ਦਾ ਅਰਥ ਕੀ ਹੈ? ਹਨੇਰਾ ਕਿਹਨੂੰ ਕਹਿੰਦੇ ਨੇ? ਹਨੇਰਾ, ਸੂਰਜ ਮੁੱਕ ਜਾਏ ਜੋ ਉਸ ਹੁੰਦਾ ਹੀ ਕਹਿੰਦੇ ਹਨੇਰ ਛਾ ਗਿਆ, ਸੂਰਜ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ, ਤੇ ਜਿੱਥੇ ਪਰਮਾਤਮਾ ਦੀ ਯਾਦ ਭੁੱਲ ਗਈ ਉੱਥੇ ਜੋ ਕੁਝ ਬਾਕੀ ਉਹਨੂੰ ਕਿਹਾ ਜਾਂਦਾ ਦੁੱਖ। ਦੁੱਖ ਤਦੇ ਜਾਂ ਵਿਸਰ ਜਾਵੇ, ਦੁੱਖ ਤਾਂ ਹੈ ਜਦੋਂ ਅਸੀਂ ਰੱਬ ਨਾਲੋਂ ਟੁੱਟਦੇ ਹਾਂ, ਰੱਬ ਨੂੰ ਯਾਦ ਕਰਨ ਦਾ ਅਰਥ ਇਕੱਲਾ ਮੁੱਖ ਤੋਂ ਹੀ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਨਹੀਂ, ਇਹ ਤੇ ਪਹਿਲਾ ਪੜਾਅ ਹੈ, ਅੰਦਰੋਂ ਰੱਬ ਨੂੰ ਭੁਲਾ ਦੇਣਾ। ਮੇਰੇ ਵਰਗਾ ਮੁੱਖ ਤੋਂ ਰੱਬ ਰੱਬ ਕਰਦੇ, ਅੰਦਰੋਂ ਬੇਈਮਾਨੀ ਸੋਚੀ ਚੱਲਿਆ ਜਾਂਦਾ, ਅੰਦਰੋਂ ਰੱਬ ਦੀ ਰਜ਼ਾ ਨਾਲੋਂ ਟੁੱਟ ਜਾਣਾ, ਅੰਦਰੋਂ ਜ਼ਿੰਦਗੀ ਦੇ ਅਸਲੀ ਕਾਨੂੰਨ ਨਾਲੋਂ ਟੁੱਟ ਜਾਣਾ। ਰੱਬ ਦਾ ਇੱਕ ਕਾਨੂੰਨ ਹੈ ਕਿ ਇਮਾਨਦਾਰੀ ਦਾ ਜ਼ਿੰਦਗੀ ਜੀਓ, ਰੱਬ ਦਾ ਇੱਕ ਕਾਨੂੰਨ ਹੈ ਕਿਸੇ ਦਾ ਦਿਲ ਨਾ ਲਕਾਓ, ਕਿਸੇ ਦਾ ਹੱਕ ਨਾ ਮਾਰੋ, ਪਰਖਾ ਬੁਰਾ ਨਾ ਰੱਖੋ, ਚੂਤ ਤੁਮ ਕੋ ਦੁੱਖ ਨਹੀਂ ਪਾਈ ਵੀ। ਅੰਦਰੋਂ ਅਸੀਂ ਰੱਬ, ਬਾਹਰੋਂ ਰੱਬ ਰੱਬ ਵੀ ਕਰਦੇ, ਪਰ ਅੰਦਰੋਂ ਬੇਈਮਾਨ ਆ, ਇਹ ਹੈ ਰੱਬ ਨਾਲੋਂ ਟੁੱਟਣਾ। ਜਦੋਂ ਰੱਬ ਨਾਲੋਂ ਟੁੱਟਾਂਗੇ ਉਦੋਂ ਅੰਦਰੋਂ ਅਸੀਂ ਖਤਮ ਹੁੰਦੇ ਚਲੇ ਜਾਵਾਂਗੇ, ਅੰਦਰ ਦੁੱਖ ਨਾਲ ਭਰਦੇ ਜਾਵਾਂਗੇ। ਹਨੇਰੇ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ, ਲਾਈਟ ਜਗਾ ਦਿਓ। ਸੂਰ ਚੜੇ, ਹਨੇਰਾ ਆਪਣੇ ਆਪ ਭੱਜ ਜਾਂਦਾ। ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਓ। ਜਦੋਂ ਪਰਮਾਤਮਾ ਦੇ ਪਿਆਰ ਜੁੜੋਗੇ, ਜਿੰਨਾ ਪਹਾੜ ਵੱਲ ਨੂੰ ਵੱਧਦੇ ਜਾਓਗੇ ਸ਼ੀਤਲਤਾ ਮਿਲੇਗੀ, ਜਿੰਨਾ ਸੂਰਜ ਦੇ ਸਾਹਮਣੇ ਆਓਗੇ ਚਾਨਣ ਤੇ ਮਿਘ ਮਿਲੇਗਾ, ਜਿੰਨਾ ਪਰਮਾਤਮਾ ਦੀ ਸ਼ਰਨ ਚ ਆਉਂਦੇ ਜਾਓਗੇ। ਪਰਮਾਤਮਾ ਦੀ ਸ਼ਰਨ ਦਾ ਅਰਥ ਹੈ ਮਨ ਦੀਆਂ ਸਿਆਣਪਾਂ ਚਤਰਾਈਆਂ ਚਲਾਕੀਆਂ ਛੱਡ ਕੇ ਨਿਰੋਲ ਪਰਮਾਤਮਾ ਦੇ ਆਸਰੇ ਆਪਣੀ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਕੇ ਛਕਣ ਦੇ ਮਾਰਗ ਤੇ ਚੱਲਣਾ, ਉਹਨੇ ਸੁਖੀ ਹੁੰਦੇ ਜਾਓਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਨਾਲੋਂ ਟੁੱਟ ਗਏ ਉਹਨਾਂ ਦਾ ਜੀਵਨ ਹੀ ਤ੍ਰਿਗ ਹੈ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹ ਭਾਗ ਤੋਂ ਹੁੰਦੇ ਲੋਕ ਹਨ।
ਫਿਰ ਜੋਨ ਪਵਾਈਆ ਹੈ ਮੰਦ ਭਾਗੀ ਮੂੜ ਅਕਰਮਾ,
ਵਾਰ ਵਾਰ ਜੂਨਾ ਜਨਮਾਂ ਚਾਉਂਦੇ ਰਹਿੰਦੇ ਨੇ, ਉਹ ਮੰਦ ਭਾਗੀ ਨੇ, ਮੂਰਖ ਨੇ, ਕਰਮਾਂ ਤੋਂ ਹੀਣੇ ਨੇ, ਭਾਗਹੀਣ ਲੋਕ ਨੇ ਜਿਹੜੇ ਪਰਮਾਤਮਾ ਤੋਂ ਬੇਮੁਖ ਹੋ ਗਏ, ਪਰਮਾਤਮਾ ਨਾਲੋਂ ਟੁੱਟ ਗਏ ਹਨ। ਜਿਹੜੇ
ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ,
ਰੱਬ ਦੇ ਪਿਆਰਿਆਂ ਦਾ ਤਾਂ ਜ਼ਿੰਦਗੀ ਦਾ ਆਸਰਾ ਹੀ ਵਾਹਿਗੁਰੂ ਜੀ ਦਾ ਨਾਮ ਹੈ। ਇਹ ਸਮਝੋ ਕਿ ਉਹਨਾਂ ਦੇ ਪੂਰਵਲੇ ਕਰਮਾਂ ਸਦਕਾ ਤੁਰੋਂ ਪਰਮਾਤਮਾ ਨੇ ਲਿਖ ਦਿੱਤਾ, ਵਾਹਿਗੁਰੂ ਜੀ ਨੇ ਉਹਨਾਂ ਦੇ ਭਾਗਾਂ ਚ ਇਹ ਦਾਤ ਲਿਖ ਦਿੱਤੇ, ਉਹਨਾਂ ਨੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ।
ਗੁਰ ਸਤ ਗੁਰ ਨਾਮ ਜੁੜਾਇਆ ਜਨ ਨਾਨਕ ਸਫਲ ਜਨਮਾ,
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਨੇ ਨਾਮ ਦ੍ਰਿੜ ਕਰਾ ਦਿੱਤਾ, ਉਹਨਾਂ ਦਾ ਜਨਮ ਸਫਲ ਹੋ ਗਿਆ, ਔਰ ਸਾਨੂੰ ਵੀ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਕਿ ਆਪਾਂ ਨਿੱਤ ਉਸ ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਸਿਮਰਨ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਆਪਾਂ ਗੁਰੂ ਕੋਲ ਆ ਕੇ ਨਾਮ ਦ੍ਰਿੜ ਕਰੀਏ, ਗੁਰੂ ਕੋਲ ਆ ਕੇ ਨਾਮ ਦੀ ਦਾਤ ਪ੍ਰਾਪਤ ਕਰੀਏ। ਨਾਮ ਕੰਨਾਂ 'ਚ ਫੂਕਾਂ ਮਾਰਿਆ ਨਹੀਂ ਮਿਲਣਾ ਕਿ ਬੰਦਾ ਕੰਨ 'ਚ ਫੂਕ ਮਾਰ ਦੂਗਾ ਨਾਮ ਮਿਲ ਜਾਏਗਾ, ਨਾਮ ਕਿਸੇ ਬੰਦੇ ਰਾਹੀਂ ਨਹੀਂ ਮਿਲਣਾ, ਨਾਮ ਤਾਂ ਤੁਹਾਡੇ ਅੰਦਰ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ, ਨਾਮ ਤਾਂ ਸਰਵ ਵਿਆਪਕ ਹੈ ਪਰ ਉਹ ਨਾਮ ਦ੍ਰਿੜ ਕਰਾਉਣੇ ਗੁਰੂ ਨੇ ਜਦੋਂ ਆਪਾਂ ਗੁਰੂ ਕੋਲ ਆਵਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਮਰੋਲ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਨਾਮ ਨਾਲ ਜੋੜਦੀ ਹੈ। ਗੁਰਬਾਣੀ ਕਹਿੰਦੀ ਜਪੋ ਤਾਂ ਏਕੋ ਨਾਮਾ ਅਗਰ ਨਿਰਾਫਲ ਕੰਮ। ਅੱਜ ਦੇ ਇਸ ਪਵਿੱਤਰ ਮੁੱਖ ਵਾਕ ਰਾਹੀਂ ਜੋ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਵੀ ਆਪ ਜੀ ਨੇ ਸੁਣਿਆ, ਉੱਥੇ ਵੀ ਸਤਿਗੁਰੂ ਜੀ ਨੇ ਪ੍ਰੇਰਣਾ ਦਿੱਤੀ ਕਿ ਪਰਮਾਤਮਾ ਬੜਾ ਦਿਆਲੂ ਹੈ, ਕਿਰਪਾਲੂ ਹੈ, ਉਹ ਤੇ ਸਾਡੇ ਕੰਮਾਂ ਦਾ ਲੇਖਾ ਜੋਖਾ ਹੀ ਨਹੀਂ ਕਰਦਾ, ਉਹ ਤੇ ਸਾਨੂੰ ਆਪਣੇ ਬਣਾ ਕੇ ਹੱਥ ਦੇ ਕੇ ਸਾਡੀ ਰੱਖਿਆ ਕਰਦਾ, ਉਹ ਕਦੇ ਸਾਨੂੰ ਦੁਖੀ ਨਹੀਂ ਹੋਣ ਦਿੰਦਾ। ਤੇ ਉਹਦੇ ਬਣਨ ਦਾ ਤਰੀਕਾ ਇਹ ਹੈ ਕਿ ਆਪਾਂ ਗੁਰੂ ਦੀ ਮੱਤ ਦੇ ਰਾਹੀਂ ਉਹਦੇ ਪਿਆਰ ਜੁੜੀਏ, ਗੁਰੂ ਜਿਹੜਾ ਸਾਨੂੰ ਪਰਮਾਤਮਾ ਨਾਲ ਹੀ ਜੋੜਦਾ। ਤੇ ਸਾਹਿਬ ਜੀ ਕਹਿੰਦੇ ਆਪਾਂ ਜ਼ਿੰਦਗੀ ਦਾ ਆਨੰਦ ਮਾਣੀਏ। ਇਹ ਜੋ ਪਵਿੱਤਰ ਮੁੱਖ ਵਾਕ ਗੁਰੂ ਰਾਮਦਾਸ ਜੀ ਦਾ ਬਿਲਾਵਲ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ, ਇੱਥੇ ਵੀ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਕਿ ਮੈਂ ਨਾ ਰੋਜ਼ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਅਸੀਂ ਤੇ ਬੜੇ ਭਾਗਹੀਣ ਹਾਂ, ਪੱਥਰ ਦਿਲ ਹਾਂ, ਮੂਰਖ ਹਾਂ, ਅਗਿਆਨੀ ਹਾਂ, ਅਸੀਂ ਦੁੱਖਾਂ ਤੋਂ ਬਚ ਨਹੀਂ ਸਕਦੇ, ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ। ਜ਼ਿੰਦਗੀ ਨੂੰ ਸਫਲ ਬਣਾਉਣ ਦਾ ਤਰੀਕਾ ਇਹ ਹੈ ਕਿ ਆਪਾਂ ਗੁਰੂ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਨੂੰ ਜੁੜੀਏ। ਆਪਾਂ ਪਿਛਲੇ ਦਿਨਾਂ 'ਚ ਸਾਹਿਬਜ਼ਾਦਿਆਂ ਦੇ ਪਾਵਨ ਸ਼ਹਾਦਤ ਦੇ ਦਿਨ ਮਨਾਏ ਨੇ, ਜਿਨ੍ਹਾਂ ਨੇ ਸਾਡੇ ਸਿਰ ਨੂੰ ਉੱਚਿਆਂ ਕਰਨ ਦੇ ਲਈ, ਕੌਮੀ ਧਜਾ ਨੂੰ ਉੱਚਿਆਂ ਕਰਨ ਦੇ ਲਈ ਵੱਡੀਆਂ ਸ਼ਹਾਦਤਾਂ ਦਿੱਤੀਆਂ ਇਹਨਾਂ ਦਿਨਾਂ ਦੇ ਅੰਦਰ। ਮਾਂ ਗੁਜਰੀ ਜੀ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹ ਸਰਹੰਦ ਦੀ ਦੀਵਾਰ ਸਾਨੂੰ ਪ੍ਰੇਰਣਾ ਕਰਦੀ ਹੈ, ਚਮਕੌਰ ਦੀ ਗੜੀ ਸਾਨੂੰ ਪ੍ਰੇਰਣਾ ਕਰਦੀ ਹੈ ਕਿ ਜਿਵੇਂ ਸਤਿਗੁਰੂ ਜੀ ਦੇ ਉਹ ਮਹਾਨ ਸਪੁੱਤਰ ਜਿਹੜੇ ਨੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਮਾਨਵਤਾ ਦੀ ਭਲਾਈ ਦੇ ਲਈ ਆਪਣੀਆਂ ਵੱਡੀਆਂ ਸ਼ਹਾਦਤਾਂ ਦੇ ਕੇ ਕੌਮ ਦਾ ਝੰਡਾ ਉੱਚਾ ਕਰ ਗਏ, ਆਪਾਂ ਉਸ ਸਰਹੰਦ ਦੀ ਦੀਵਾਰ ਤੋਂ ਪ੍ਰੇਰਣਾ ਲੈ ਕੇ, ਉਹ ਸਾਡੀ ਇੱਕ ਅਨਮੋਲ ਵਿਰਾਸਤ ਹੈ, ਚਮਕੌਰ ਦੀ ਗੜੀ ਤੇ ਸਰਹੰਦ ਦੀ ਦੀਵਾਰ। ਮਿਸਟਰ ਟਰੰਪ ਕਹਿੰਦਾ ਜਿੰਨਾ ਚਿਰ ਇਹ ਦੋ ਥਾਵਾਂ ਸਿੱਖ ਕੌਮ ਦੇ ਕੋਲ ਨੇ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਉਹ ਹੈ ਫਤਿਹਗੜ੍ਹ ਸਾਹਿਬ ਦਾ ਅਸਥਾਨ ਤੇ ਉਹ ਹੈ ਜੋਤੀ ਸਰੂਪ ਦਾ ਅਸਥਾਨ ਤੇ ਚਮਕੌਰ ਦੀ ਗੜੀ। ਆਓ ਆਪਾਂ ਉਹਨਾਂ ਮਹਾਨ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਵੀ ਆ ਰਿਹਾ, ਜਿਨ੍ਹਾਂ ਨੇ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਅਸੀਂ ਵੀ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਜਿੱਥੇ ਆਪ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ, ਉੱਥੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਦਰਸ਼ਨ ਪਾਈਏ, ਇਸ ਸਮਾਜ ਨੂੰ ਸਫਲ ਵਧੀਆ ਆਦਰਸ਼ਕ ਸਮਾਜ ਬਣਾਉਣ ਦੇ ਲਈ, ਪਰਮਾਤਮਾ ਦੀ ਬਣਾਈ ਇਹ ਧਰਤੀ ਜੋ ਰੱਬ ਨੇ ਧਰਮਸ਼ਾਲ ਬਣਾਈ ਹੈ ਇਹਨੂੰ ਵਧੀਆ ਬਣਾਉਣ ਦੇ ਲਈ ਆਪਾਂ ਵੀ ਕੋਈ ਜ਼ਿੰਦਗੀ ਦਾ ਕੁਝ ਪਲ ਇਸ ਮਨੁੱਖਤਾ ਦੀ ਸੇਵਾ ਚ ਲਈਏ। ਪੌਣ ਗੁਰੂ ਪਾਣੀ ਪਿਤਾ ਨੂੰ ਸੰਭਾਲਣ ਦੇ ਲਈ ਅਸੀਂ ਵੀ ਸਮਰਪਿਤ ਹੋਈਏ। ਦਰਅਸਲ ਇਹ ਧਰਤੀ ਦੀ ਸੰਭਾਲ, ਸਮਾਜ ਦੀ ਸੰਭਾਲ, ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਸਤਿਗੁਰੂ ਮੇਹਰ ਕਰਨੇ ਬੱਚਨ ਸਾਡੇ ਹਿਰਦੇ ਚ ਵਸਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਦਾ, ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨਕੋਟ ਧੰਨਵਾਦ। ਆਖਰੀ ਪੰਕਤੀਆਂ ਮਾਨਯੋਗ ਭਾਈ ਸਾਹਿਬ ਜੀ ਸੁਣਾ ਰਹੇ ਨੇ, ਇਹਦੇ ਨਾਲ ਹੀ ਸਮਾਪਤੀ ਹੋਏਗੀ ਜੀ।
ਹਰ ਜਨ ਨਾਮ ਆਧਾਰ ਹੈ, ਤੁਰ ਪੂਰਬ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਗੁਰੜਾਇਆ, ਜਨ ਨਾਨਕ ਸਫਲ